ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਧ ਬਿਨਾ ਦੂਜਾ ਨਾਹੀਂ ਕੋਈ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕਾ ਸਦਾ ਸਦਾ ਜਪ ਨਾਨਕ ਏਕ ਤੁਦ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕਾ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਭਗਤ ਵਸ਼ਲ ਪਤਿਤ ਪਾਵਨ ਗਰੀਬ ਨਿਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਅਤੇ ਜੋ ਅੱਜ ਦਾ ਇਹ ਪਾਵਨ ਪਵਿੱਤਰ ਦਿਹਾੜਾ ਸਿੱਖ ਧਰਮ ਦੇ ਬਾਨੀ ਜਾਹਰ ਪੀਰ ਜਗਤ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਜੋਤੀ ਜੋਤ ਸਮਾਉਣ ਅੱਜ ਪੁਰਬ ਸਾਰੇ ਸੰਸਾਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿਸ਼ੇ 'ਤੇ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜੀਆਂ ਸਮੁੱਚੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਦਾਸ ਗੁਰੂ ਫਤਿਹ ਬੁਲਾਉਂਦਾ, ਸਾਰਿਆਂ ਨੇ ਪ੍ਰਵਾਨ ਕਰਨੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਤ ਸਰੂਪ ਗੁਰੂ ਨਾਨਕ ਸਾਹਿਬ ਜੀ ਧਰਤੀ ਦੇ ਜੀਵਾਂ ਦੀ ਪੁਕਾਰ ਸੁਣ ਕੇ ਜਦੋਂ 1469 ਨੂੰ ਪ੍ਰਗਟ ਹੋਏ ਉਹਨਾਂ ਨੇ ਆਪਣੀ ਤਕਰੀਬਨ ਸਰੀਰਕ ਹਯਾਤੀ ਜੋ 70 ਸਾਲ 5 ਮਹੀਨੇ ਅਤੇ ਕੁਝ ਦਿਨ ਉਹਨਾਂ ਦੀ ਸਰੀਰਕ ਉਮਰ ਹੈ, ਸਮੁੱਚਾ ਜੀਵਨ ਹੀ ਸਤਿਗੁਰੂ ਜੀ ਨੇ ਮਨੁੱਖਤਾ ਦੇ ਭਲੇ ਵਾਸਤੇ ਪਰ ਉਪਕਾਰ ਵਾਸਤੇ ਲਾ ਦਿੱਤਾ। ਜਿਹੜੇ ਜੀਵ ਔਜੜੇ ਕੁਰਾਏ ਪਏ ਹੋਏ ਸਨ ਉਹਨਾਂ ਨੂੰ ਸੱਚ ਦਾ ਮਾਰਗ ਦ੍ਰਿੜ ਕਰਵਾਇਆ, ਰੱਬੀ ਗਿਆਨ ਦੀ ਸੋਝੀ ਬਖਸ਼ਿਸ਼ ਕਰਕੇ ਗਰੀਬ ਨਵਾਜ ਨੇ ਵੱਡੇ ਵੱਡੇ ਜਿਹੜੇ ਠੱਗ ਸਨ, ਚੋਰ ਸਨ, ਜ਼ਾਲਮ ਸਨ, ਕਰਮਕਾਂਡੀ ਲੋਕ ਸਨ, ਹੱਠ ਧਰਮੀ ਲੋਕ ਸਨ, ਉਹਨਾਂ ਨੂੰ ਇੱਕ ਪਰਿਪੂਰਨ ਪਰਮੇਸ਼ੁਰ ਦੇ ਨਾਲ ਜੋੜਿਆ। ਜਿਵੇਂ ਸਤਿਗੁਰੂ ਜੀ ਨੇ ਆਪਣੇ ਬਚਪਨ ਵਿੱਚ ਬਾਲ ਲੀਲਾ ਕਰਦਿਆਂ ਰਾਏ ਭੋਏ ਦੀ ਤਲਵੰਡੀ ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਨਿਵਾਜਿਆ, ਉੱਥੇ ਸਤਿਗੁਰੂ ਜੀ ਨੇ ਆਪਣੇ ਢੰਗ ਤਰੀਕੇ ਦੇ ਨਾਲ ਗੁਰਮਤ ਪ੍ਰਚਾਰ ਕਰਕੇ ਕਦੇ ਪੰਡਿਤ ਹਰਦਿਆਲ ਜੀ ਨੂੰ, ਪਾਂਧਾ ਗੋਪਾਲ ਜੀ ਨੂੰ, ਇਸੇ ਤਰ੍ਹਾਂ ਗਰੀਬ ਨਵਾਜ ਨੇ ਰਾਏ ਬੁਲਾਰ ਅਤੇ ਹੋਰ ਬਹੁਤ ਸਾਰੇ ਜਿਹੜੇ ਉਹਨਾਂ ਦੇ ਸ਼ਰਧਾਲੂ ਸਨ ਉਹਨਾਂ ਨੂੰ ਰੱਬੀ ਗਿਆਨ ਦੀ ਸੋਝੀ ਬਖਸ਼ਿਸ਼ ਕੀਤੀ। ਗਰੀਬ ਨਵਾਜ ਆਪਣੀ ਸਰੀਰਕ ਹਿਆਤੀ ਵਿੱਚ ਆਉਂਦੇ ਸਨ ਕਿ ਗੁਰਮਤ ਪ੍ਰਚਾਰ ਦੇ ਵੱਧ ਤੋਂ ਵੱਧ ਜਿਹੜੇ ਸੈਂਟਰ ਨੇ ਉਹ ਸਥਾਪਿਤ ਕੀਤੇ ਜਾਣ। ਵੈਸੇ ਤੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਵੀ ਮੇਰੇ ਸਤਿਗੁਰੂ ਜੀ ਜਾ ਕੇ ਬਿਰਾਜਮਾਨ ਹੁੰਦੇ ਸਨ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਪਰ ਪ੍ਰਮੁੱਖ ਜਦੋਂ ਅਸੀਂ ਸ਼ਹਿਰਾਂ ਵੱਲ ਵੇਖਦੇ ਹਾਂ, ਇੱਕ ਤਾਂ ਰਾਏ ਭੋਏ ਦੀ ਤਲਵੰਡੀ ਸ਼੍ਰੀ ਨਨਕਾਣਾ ਸਾਹਿਬ, ਉਸ ਤੋਂ ਬਾਅਦ ਗਰੀਬ ਨਵਾਜ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਮੋਦੀਖਾਨੇ ਦੀ ਕਿਰਤ ਕਰਦਿਆਂ ਆਪਣੇ ਢੰਗ ਤਰੀਕੇ ਨਾਲ ਪ੍ਰਚਾਰ ਕੀਤਾ। ਇਸੇ ਧਰਤੀ ਤੋਂ ਬਾਬਾ ਦੇਖੈ ਧਿਆਨ ਧਰ, ਜਲਤੀ ਸਾ ਪ੍ਰਿਥਵੀ ਦਿਸਿਆਈ, ਬਾਝੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਸਤਿਗੁਰੂ ਜੀ ਗੁਰਮਤ ਪ੍ਰਚਾਰਕ ਦੌਰੇ ਆਰੰਭ ਕਰਕੇ ਜਿੱਥੇ ਹਿੰਦੂ ਤੀਰਥਾਂ 'ਤੇ ਪ੍ਰਚਾਰ ਕਰਨ ਲਈ ਗਏ, ਜੋਗੀਆਂ ਦੇ ਕੋਲ ਸ਼ਮੇਰ ਪਰਬਤ, ਗੋਰਖ ਮਤਾ, ਅਚਲ ਬਟਾਲੇ ਦੀ ਧਰਤੀ, ਉੱਥੇ ਗਰੀਬ ਨਵਾਜ ਨੇ ਅਰਬ ਅਰਬ ਦੇ ਮਾਰੂ ਥਲਾਂ 'ਤੇ ਜਾ ਕੇ ਮੱਕਾ, ਮਦੀਨਾ, ਬਗਦਾਦ, ਹੋਰ ਕਈ ਥਾਵਾਂ 'ਤੇ ਜਾ ਕੇ ਜੋ ਸੱਚ ਦਾ ਪ੍ਰਚਾਰ ਸੀ ਉਹ ਕੀਤਾ। ਗਰੀਬ ਨਵਾਜ ਜਿੱਥੇ ਮੁਲਤਾਨ ਦੀ ਧਰਤੀ 'ਤੇ ਜਾ ਕੇ ਇਹ ਸੋਝੀ ਬਖਸ਼ਿਸ਼ ਕਰਦੇ ਨੇ, ਭਾਈ ਜੇ ਸੰਸਾਰ ਦੀ ਇਸ ਭੀੜ ਦੇ ਵਿੱਚ ਰਹਿਣਾ ਹੋਵੇ ਤੇ ਬਿਨਾਂ ਕਿਸੇ ਨੂੰ ਦੁੱਖ ਦਿੱਤਿਆਂ ਅਸੀਂ ਇਸ ਤਰ੍ਹਾਂ ਵੀ ਰਹਿ ਸਕਦੇ ਹਾਂ ਜਿਵੇਂ ਉਹਨਾਂ ਦੁੱਧ ਦਾ ਕਟੋਰਾ ਭਰ ਕੇ ਪੇਸ਼ ਕੀਤਾ ਸੀ ਤੇ ਸਤਿਗੁਰਾਂ ਨੇ ਉਹਦੇ ਉੱਪਰ ਚੰਬੇਲੀ ਦਾ ਫੁੱਲ ਰੱਖ ਕੇ ਦੱਸ ਦਿੱਤਾ ਕਿ ਜਿਵੇਂ ਦੁੱਧ ਦੇ ਉੱਪਰ ਚੰਬੇਲੀ ਦਾ ਫੁੱਲ ਹੈ, ਅਸੀਂ ਸੰਸਾਰ ਵਿੱਚ ਕੋਈ ਮੱਲਾਂ ਮਾਰਨ ਵਾਸਤੇ ਨਹੀਂ ਆਏ, ਅਸੀਂ ਮੁਲਤਾਨ ਦੀ ਧਰਤੀ 'ਤੇ ਇਸੇ ਤਰ੍ਹਾਂ ਰਵਾਂਗੇ ਜਿਵੇਂ ਦੁੱਧ ਦੇ ਉੱਪਰ ਚੰਬੇਲੀ ਦਾ ਫੁੱਲ ਹੈ। ਇਵੇਂ ਗਰੀਬ ਨਵਾਜ ਨੇ ਭਾਈ ਕਾਨ ਸਿੰਘ ਜੀ ਨਾਭਾ ਦੇ ਮੁਤਾਬਕ ਜੋ ਉਹਨਾਂ ਮਹਾਨ ਕੋਸ਼ ਵਿੱਚ ਜ਼ਿਕਰ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਰਾਵੀ ਨਦੀ ਦੇ ਕੰਢੇ 'ਤੇ ਕਰਤਾਰਪੁਰ ਸਾਹਿਬ ਗੁਰਮਨ ਦਾ ਸੈਂਟਰ ਸਥਾਪਿਤ ਕੀਤਾ। ਤਕਰੀਬਨ ਭਾਈ ਕਾਨ ਸਿੰਘ ਜੀ ਨਾਭਾ ਦੇ ਮੁਤਾਬਕ 1522 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਣੇ ਪਰਿਵਾਰ ਨੂੰ ਆਪਣੀ ਉੱਥੇ ਰਿਹਾਇਸ਼ ਬਣਾ ਕੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ। ਇਹ ਉਹ ਪਾਵਨ ਧਰਤੀ ਹੈ ਜਿੱਥੇ ਸਤਿਗੁਰੂ ਜੀ ਨੇ ਭਾਈ ਅਜਿੱਤਾ ਰੰਧਾਵਾ ਦੀ ਬੇਨਤੀ 'ਤੇ ਕਿ ਸਤਿਗੁਰੂ ਜੀ ਸਾਡੀ ਇੱਛਾ ਹੈ ਤੁਸੀਂ ਇੱਥੇ ਨਗਰ ਵਸਾਓ, ਅਤੇ ਜਦੋਂ ਉਹਨਾਂ ਸਾਰਿਆਂ ਨੇ ਬੇਨਤੀ ਕੀਤੀ ਪਾਤਸ਼ਾਹ ਨਗਰ ਦਾ ਨਾਮ ਆਪਣੇ ਨਾਮ 'ਤੇ ਰੱਖੋ, ਨਾਨਕਪੁਰਾ, ਅਤੇ ਗਰੀਬ ਨਵਾਜ ਨੇ ਇੱਕ ਸਿੱਖਿਆ ਦਿੱਤੀ ਸੀ ਵੀ ਜਦੋਂ ਸਭ ਕੁਝ ਉਸ ਕਰਤਾਰ ਦਾ ਹੈ, ਮੈਂ ਵੀ ਉਸ ਕਰਤਾਰ ਦਾ ਹਾਂ, ਤੁਸੀਂ ਵੀ ਉਸੇ ਕਰਤਾਰ ਦੇ ਹੋ, ਜ਼ਮੀਨ ਵੀ ਉਹਦੀ ਹੈ, ਅਤੇ ਫਿਰ ਇਸ ਧਰਤੀ ਦਾ ਨਾਮ ਕਿਉਂ ਨਾ ਹੋਵੇ ਕਿ ਉਸ ਪਰਮੇਸ਼ਰ ਦੇ ਨਾਮ 'ਤੇ ਹੀ ਰੱਖਿਆ ਜਾਵੇ, ਨਾਮ ਰੱਖਿਆ ਕਰਤਾਰਪੁਰ, ਆਪਣੇ ਆਪ ਨੂੰ ਮਨਫੀ ਕਰਕੇ। ਜੋ ਸਾਡੇ ਲਈ ਵੀ ਸਿੱਖਿਆਦਾਇਕ ਹੈ ਕਿ ਜਦੋਂ ਗੁਰੂ ਘਰ ਕੋਈ ਸੇਵਾ ਕਰੋ ਤੇ ਪੱਖਿਆਂ ਦੇ ਉੱਪਰ ਆਪਣੇ ਨਾਮ ਲਿਖਾਉਣ ਦੀ, ਬਜ਼ੁਰਗਾਂ ਦੇ ਨਾਮ ਲਿਖਾਉਣ ਦੀ ਲੋੜ ਨਹੀਂ, ਸਗੋਂ ਇਹ ਕਿਹਾ ਕਰੋ ਕਿ ਤੇਰਾ ਕੀਆ ਤੁਝੈ ਕਿਆ ਅਰਪੋ, ਕਿ ਤੇਰੀਆਂ ਦਿੱਤੀਆਂ ਦਾਤਾਂ ਵਿੱਚੋਂ ਅਸੀਂ ਤੈਨੂੰ ਅਰਪਣ ਕਰ ਰਹੇ ਹਾਂ। ਫਿਰ ਸਾਡੇ ਨਾਮ ਅਰਦਾਸ ਵਿੱਚ ਨਾ ਵੀ ਲਏ ਜਾਣ ਪੱਖਿਆਂ ਕੂਲਰਾਂ ਤੇ ਜਾਂ ਲੱਗੇ ਹੋਏ ਪੱਥਰ ਤੇ ਨਾ ਵੀ ਲਿਖੇ ਜਾਣ ਤੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿਸ ਗੁਰੂ ਦੇ ਅਸੀਂ ਸਿੱਖ ਹਾਂ ਉਸ ਗੁਰੂ ਨੇ ਆਪਣੇ ਨਾਮ ਤੇ ਨਾਨਕਪੁਰਾ ਵਸਾਉਣ ਦੀ ਜਗ੍ਹਾ ਕਰਤਾਰਪੁਰ ਵਸਾਇਆ। ਗਰੀਬ ਨਵਾਜ ਨੇ ਇਸੇ ਹੀ ਧਰਤੀ ਤੇ ਵੇਖੋ ਜਿਨ੍ਹਾਂ ਨੂੰ ਪੰਜਵੇਂ ਜਾਮੇ ਵਿੱਚ ਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਬਣਾਉਣਾ ਸੀ, ਬਾਬਾ ਬੁੱਢਾ ਸਾਹਿਬ ਜੀ ਇਸੇ ਹੀ ਧਰਤੀ ਤੇ ਆ ਕੇ ਮਿਲੇ ਸਨ ਤੇ ਗਰੀਬ ਨਵਾਜ ਨੇ 12 ਸਾਲ ਦੀ ਉਮਰ ਵਿੱਚ ਇਸੇ ਕਰਤਾਰਪੁਰ ਦੇ ਆਸ ਪਾਸ ਇਸੇ ਜੂਹ ਦੇ ਵਿੱਚ ਰਾਵੀ ਨਦੀ ਦੇ ਕੰਢੇ ਤੇ 12 ਸਾਲ ਦੇ ਉਸ ਬਾਲਕ ਨੂੰ ਬਾਬਾ ਬੁੱਢਾ ਕਹਿ ਕੇ ਨਿਵਾਜਿਆ ਸੀ। ਇਸੇ ਹੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਜਾਨਸ਼ੀਨ ਭਾਈ ਲਹਿਣਾ ਜੀ, ਜਿਨ੍ਹਾਂ ਨੇ ਭਾਈ ਜੋਧ ਜੀ ਤੋਂ ਜਦੋਂ ਗੁਰੂ ਕੀ ਬਾਣੀ ਦੇ ਬਚਨ ਸੁਣੇ ਸਨ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਇਹ ਸੁਣ ਕੇ ਵੀ ਜਿਹਦੀ ਬਾਣੀ ਸੁਣ ਕੇ ਇੰਨੀ ਅੰਦਰ ਨੂੰ ਠੰਡ ਪੈ ਗਈ, ਅੰਦਰ ਟਿਕ ਗਿਆ, ਉਸ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੀ ਤੂੰ ਲੈਣਾ ਤੇ ਮੈਂ ਦੇਣਾ ਦੀ ਰੱਬੀ ਖੇਡ ਵਰਤੀ ਸੀ। ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੋ ਕੇ ਆਏ ਤੇ ਗੁਰੂ ਨਾਨਕ ਸਾਹਿਬ ਜੀ ਅੱਗੋਂ ਲੈਣ ਵਾਸਤੇ ਗਏ। ਇਸੇ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਉਪਦੇਸ਼ ਦਿੱਤਾ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਖੇਤੀ ਕੀਤੀ ਤੇ ਕਰਵਾਈ। ਅੱਜ ਵੀ ਵੇਖੋ ਜਿਹੜੀਆਂ ਮਨੋਕਲਪਤ ਤਸਵੀਰਾਂ ਨੇ ਨਾ, ਵੈਸੇ ਤਾਂ ਗੁਰੂ ਦੀ ਜਿਹੜੀ ਮੂਰਤ ਹੈ, ਗੁਰੂ ਦੀ ਤਸਵੀਰ ਹੈ, ਉਹ ਗੁਰੂ ਦਾ ਸ਼ਬਦ ਹੈ। ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਪਰ ਮਨੋਕਲਵਤ ਤਸਵੀਰਾਂ ਵਿੱਚ ਕਈ ਵਾਰ ਇਸ ਤਰ੍ਹਾਂ ਦਾ ਦਿਖਾਇਆ ਜਾਂਦਾ ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਮ੍ਰਿਗਸ਼ਾਲਾ ਤੇ ਬਿਠਾ ਕੇ, ਕਮਲ ਫੁੱਲ ਤੇ ਬਿਠਾ ਕੇ ਤੇ ਇਸ ਤਰ੍ਹਾਂ ਦੀ ਉਹਦੇ ਤੋਂ ਇੱਕ ਸਿੱਖਿਆ ਦਿੱਤੀ ਜਾਂਦੀ ਵੀ ਸ਼ਾਇਦ ਜਿਹੜੇ ਪ੍ਰਭੂ ਪਿਆਰੇ ਨੇ ਉਹ ਬਿਲਕੁਲ ਇਸ ਤਰ੍ਹਾਂ ਵਿਹਲੇ ਰਹਿ ਕੇ ਭਗਤੀ ਕਰਨ ਵਾਲੇ ਨੇ। ਨਹੀਂ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ, ਘਾਲ ਖਾਏ ਕਿਸੇ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਉਹਨਾਂ ਦੀ ਤਸਵੀਰ ਸਾਡੇ ਸਾਹਮਣੇ ਹੈ ਕਿ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉਹ ਖੇਤਾਂ ਵਿੱਚੋਂ ਨਦੀਨ ਪੁੱਟਦੇ ਨੇ, ਉਹਨਾਂ ਦੇ ਹੱਥਾਂ ਤੇ ਕਿਰਤ ਦੇ ਨਿਸ਼ਾਨ ਹੋਣਗੇ। ਜਿਵੇਂ ਇੱਕ ਕਿਸਾਨ ਖੇਤਾਂ ਵਿੱਚ ਹਲ ਚਲਾਉਣ ਵਾਲਾ ਹੋਵੇ ਤੇ ਉਹਦੇ ਪੈਰਾਂ ਵਿੱਚ ਬਿਆਈਆਂ ਫਟੀਆਂ ਹੁੰਦੀਆਂ ਨੇ, ਗੁਰੂ ਨਾਨਕ ਸਾਹਿਬ ਜੀ ਖੇਤਾਂ ਵਿੱਚ ਕਿਰਤ ਕਰਨ ਵਾਲੇ ਸਨ, ਉਹਨਾਂ ਦੇ ਚਰਨਾਂ ਵਿੱਚ ਇਸ ਤਰ੍ਹਾਂ ਦੇ ਬਿਆਈਆਂ ਦੇ ਨਿਸ਼ਾਨ ਹੋਣਗੇ। ਉਹਨਾਂ ਦੇ ਸੀਸ ਤੋਂ ਲੈ ਕੇ ਚਰਨਾਂ ਤੱਕ ਖੇਤਾਂ ਵਿੱਚੋਂ ਉੱਡਦਾ ਹੋਇਆ ਘੱਟਾ ਮਿੱਟੀ ਉਹਨਾਂ ਦੇ ਤਨ ਤੇ ਪਿਆ ਹੋਇਆ ਅੱਜ ਵੀ ਅਸੀਂ ਅਨੁਭਵ ਕਰਦੇ ਹਾਂ ਕਿ ਗੁਰੂ ਜੀ ਸਾਡੇ ਕਿਰਤੀ ਸਨ। ਉਹਨਾਂ ਨੇ ਤਾਂ ਵਿਹਲੜ ਲੋਕਾਂ ਨੂੰ ਮਖੱਟੂ ਕਿਹਾ ਵੀ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨਾ ਲੱਗਿਆ ਪਾਏ, ਗਿਆਨ ਵਿਹੂਣਾ ਗਾਵੈ ਗੀਤ ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੈ ਕੰਨ ਪੜਾਏ। ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਕਿਰਤ ਕੀਤੀ ਉੱਥੇ ਸਾਨੂੰ ਕਰਤੇ ਦੇ ਨਾਲ ਜੋੜਿਆ ਕਿ ਆਮ ਲੋਕ ਧਰਮ ਨੂੰ ਧੰਦਾ ਬਣਾ ਲੈਂਦੇ ਨੇ, ਪਰ ਗੱਲ ਉਸ ਦਿਨ ਬਣੇਗੀ ਜਿਸ ਦਿਨ ਧੰਦਾ ਧਰਮ ਬਣੇਗਾ। ਸਾਡਾ ਜਿਹੜਾ ਧੰਦਾ ਹੈ, ਸਾਡੀ ਜਿਹੜੀ ਕਿਰਤ ਹੈ, ਇਹ ਸਾਨੂੰ ਕਰਤੇ ਨਾਲ ਜੋੜਨ ਵਾਲੀ ਹੋਵੇ। ਧੰਦਾ ਕਰਦਿਆਂ ਸਾਡੀ ਜ਼ਿੰਦਗੀ ਦੇ ਵਿੱਚ ਧਰਮ ਆਵੇ ਤੇ ਉਸ ਦਿਨ ਸਾਡਾ ਪਰਮੇਸ਼ਰ ਸਾਡੇ ਤੇ ਪ੍ਰਸੰਨ ਹੋਵੇਗਾ। ਗਰੀਬ ਨਵਾਜ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਧਰਮਸ਼ਾਲਾ ਰਚ ਕੇ ਗੁਰਬਾਣੀ ਪਾਠ ਕੀਰਤਨ ਤੇ ਕਥਾ ਦਾ ਪ੍ਰਵਾਹ ਚਲਾਇਆ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਕਲ ਉਤਾਰਾ। ਜਦੋਂ ਸਤਿਗੁਰੂ ਜੀ ਉਦਾਸੀਆਂ ਨੂੰ ਪ੍ਰਚਾਰਕ ਦੌਰਿਆਂ ਨੂੰ ਤੁਰੇ ਸਨ ਉਦੋਂ ਜਿਸ ਇਲਾਕੇ ਵੱਲ ਜਾਣਾ ਸੀ ਉਹੋ ਜਿਹਾ ਪਹਿਰਾਵਾ ਪਹਿਨਿਆ, ਕਿਉਂਕਿ ਉਹਨਾਂ ਦੇ ਲਿਬਾਸ ਵਿੱਚ ਉਹਨਾਂ ਦੀ ਬੋਲੀ ਵਿੱਚ ਉਹਨਾਂ ਨੂੰ ਰੱਬੀ ਗੱਲ ਸਮਝਾਈ ਜਾ ਸਕੇ। ਪਰ ਇਹ ਬਾਣਾ, ਇਹ ਭੇਖ ਕਿਸੇ ਦਾ ਪੱਕਾ ਭੇਖ ਹੀ ਨਾ ਬਣ ਜਾਵੇ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਸਭ ਤੋਂ ਪਹਿਲਾਂ ਉਹ ਭੇਖ ਉਤਾਰਿਆ ਤੇ ਸੰਸਾਰੀ ਕੱਪੜੇ ਪਹਿਨ ਲਏ। ਜਿਵੇਂ ਸੰਸਾਰੀ ਜੀਵ ਖੇਤਾਂ ਵਿੱਚ ਕੰਮ ਕਰਦਿਆਂ ਆਪਣੇ ਤਨ ਤੇ ਕੱਪੜੇ ਪਹਿਨਦੇ ਨੇ ਨਾ, ਅੱਜ ਵੀ ਜਿਹੜੀ ਸਾਡੀ ਪੰਜ ਕਕਾਰੀ ਰਹਿਤ ਹੈ, ਉਸ ਤੋਂ ਇਲਾਵਾ ਜਿਸ ਜਿਸ ਖੇਤਰ ਵਿੱਚ ਸਿੱਖ ਵਿਚਰਦਾ, ਉਹੋ ਜਿਹਾ ਪਹਿਰਾਵਾ ਪਹਿਨ ਸਕਦਾ। ਪੰਜ ਕਕਾਰ ਸਾਡੇ ਨਿਰਧਾਰਤ ਨੇ, ਗੁਰੂ ਵੱਲੋਂ ਹੁਕਮ ਹੈ ਤੇ ਜਿਸ ਖੇਤਰ ਵਿੱਚ ਉਹਨੇ ਕਿਰਤ ਕਰਨੀ ਹੈ ਉਹਦੇ ਮੁਤਾਬਕ ਉਹ ਆਪਣਾ ਪਹਿਰਾਵਾ ਆਪਣੇ ਤਨ ਤੇ ਪਹਿਨ ਲਵੇ। ਗਰੀਬ ਨਵਾਜ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੰਸਾਰੀ ਕੱਪੜੇ ਪਹਿਨ ਲਏ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸ਼ਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲਾ ਜਾਪ ਉਚਾਰਾ। ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਤੁਸੀਂ ਸੋਦਰ ਦਾ ਸਰੂਪ ਵੇਖੋਗੇ ਤੇ ਪੰਜ ਸ਼ਬਦ ਜਿਹੜੇ ਨੇ ਉਹ ਸੋਦਰ ਸਿਰਲੇਖ ਹੇਠ ਨੇ ਤੇ ਚਾਰ ਸ਼ਬਦ ਸੋ ਪੁਰਖ ਸਿਰਲੇਖ ਹੇਠ ਨੇ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਪਹਿਲੇ ਜਿਹੜੇ ਤਿੰਨ ਸ਼ਬਦ ਨੇ ਸੋਦਰ ਦੇ ਤੇ ਚੌਥਾ ਜਿਹੜਾ ਤਿੱਤ ਸਰਵਰਡ ਹੈ ਭਈਲੇ ਨਿਵਾਸਾ, ਉਸ ਵੇਲੇ ਸੋਦਰ ਦਾ ਇਹ ਸਰੂਪ ਹੋਵੇਗਾ ਜਿਹੜਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲਾ ਜਾਪ ਉਚਾਰਾ। ਸੋਦਰ ਰਾਗ ਆਸਾ ਮਹੱਲਾ ਪਹਿਲਾ, ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਏ, ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰਿਆ ਮਰ ਜਾਓ, ਤੇ ਇੱਕ ਆਸਾ ਮਹੱਲਾ ਪਹਿਲਾ ਤਿੱਤ ਸਰਵਰਡ ਹੈ ਭਈਲੇ ਨਿਵਾਸਾ। ਜਿੱਥੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਪੜਿਆ ਜਾਂਦਾ ਸ਼ਾਮ ਨੂੰ ਸੋਦਰ ਦਾ ਪਾਠ ਹੁੰਦਾ, ਉੱਥੇ ਆਰਤੀ ਦੇ ਸ਼ਬਦ ਗਾਏ ਜਾਂਦੇ ਸਨ, ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲਾ ਜਾਪ ਉਚਾਰਾ। ਗਰੀਬ ਨਵਾਜ ਨੇ ਇਸੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਪਣੇ ਪੁੱਤਰਾਂ ਨੂੰ, ਸਿੱਖਾਂ ਨੂੰ, ਜਿੰਨੇ ਵੀ ਸ਼ਰਧਾਲੂ ਸੇਵਕ ਸਨ, ਉਹਨਾਂ ਦੀ ਪਰਖ ਕਰਨ ਦੇ ਉਪਰੰਤ, ਜਿਵੇਂ ਇੱਕ ਅਧਿਆਪਕ ਸਾਰੇ ਵਿਦਿਆਰਥੀਆਂ ਨੂੰ ਇੱਕੋ ਜਿਹੀ ਸਿੱਖਿਆ ਦੇ ਕੇ ਪੜ੍ਹਾਉਂਦਾ ਹੈ, ਪਰ ਜਦੋਂ ਅਖੀਰ ਵੇਲੇ ਪ੍ਰੀਖਿਆ ਹੁੰਦੀ ਹੈ ਉਸ ਵੇਲੇ ਸਾਰੇ ਇੱਕੋ ਜਿਹੇ ਨਹੀਂ, ਕੁਝ ਐਸੇ ਨੇ ਜਿਹੜੇ ਫੇਲ ਹੋ ਜਾਂਦੇ ਨੇ, ਕੁਝ ਕੇਵਲ ਪਾਸ ਹੁੰਦੇ ਨੇ, ਕੁਝ ਪਹਿਲੇ ਦੂਜੇ ਤੀਜੇ ਦਰਜੇ ਤੇ ਕੁਝ ਮੈਰਿਟ ਵਿੱਚ ਪਹੁੰਚਦੇ ਨੇ। ਸਾਰਿਆਂ ਸਿੱਖਾਂ ਨੂੰ, ਪੁੱਤਾਂ ਨੂੰ ਚੰਗੀ ਤਰ੍ਹਾਂ ਘੂਖ ਕੇ ਭਾਈ ਲਹਿਣਾ ਜੀ ਦੀ ਪਰਖ ਕੀਤੀ ਤੇ ਮੈਰਿਟ ਵਿੱਚ ਪਹੁੰਚੇ ਭਾਈ ਲਹਿਣਾ ਜੀ, ਸਿੱਖਾਂ ਪੁੱਤਾਂ ਘੂਖ ਕੈ ਜਾਂ ਸਦੋਸ਼ ਤਾਂ ਲੈਣਾ ਟਿੱਕਿਓਨ। ਗੁਰੂ ਨਾਨਕ ਸਾਹਿਬ ਜੀ ਗੁਰੂ ਜੋਤ ਕਰਕੇ ਭਾਈ ਲਹਿਣਾ ਜੀ ਵਿੱਚ ਟਿੱਕ ਗਏ ਤੇ ਉਪਦੇਸ਼ ਦਿੱਤਾ ਬਾਬਾ ਗੋਰ ਨਾ ਮੜੀ ਗੁਰ ਅੰਗਦ ਕੇ ਹੀਏ ਮੈਂ, ਕਿ ਭਾਈ ਕਿਸੇ ਸਮਾਦ ਵਿੱਚੋਂ, ਕਿਸੇ ਮੜੀ ਵਿੱਚੋਂ ਬਾਬੇ ਨੂੰ ਨਾ ਲੱਭਣਾ, ਬਾਬਾ ਤਾਂ ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ ਵਿੱਚ ਬੈਠ ਗਿਆ। ਇੱਕ ਸਰੀਰਕ ਜੋਤ ਹੈ, ਇੱਕ ਗੁਰੂ ਜੋਤ ਹੈ। ਸਰੀਰਕ ਜੋਤ ਤਾਂ ਸਾਡੇ ਸਾਰਿਆਂ ਵਿੱਚ ਹੈ, ਕਿਉਂਕਿ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਸਭ ਮੈਂ ਜੋਤ, ਜੋਤ ਹੈ ਸੋਏ, ਜਾਣੋ ਜੋਤ ਨਾ ਪੁੱਛੋ ਜਾਤੀ। ਸਰੀਰਕ ਜੋਤ ਜਿਹੜੀ ਹੈ ਉਹ ਸਾਰਿਆਂ ਵਿੱਚ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਰੀਰਕ ਜੋਤ ਪਰਮੇਸ਼ੁਰ ਵਿੱਚ ਮਿਲੇ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜੀ ਗੁਰੂ ਜੋਤ ਸੀ ਉਹ ਗੁਰੂ ਅੰਗਦ ਦੇ ਮਹਾਰਾਜ ਦੇ ਵਿੱਚ ਬਿਰਾਜਮਾਨ ਕੀਤੀ। ਇਸੇ ਕਰਕੇ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ ਹਾਂ, ਥਾਪਿਆ ਲੈਣਾ ਜੀਵੰਦੈ ਗੁਰਿਆਈ ਸਿਰ ਛਤਰ ਫਰਾਇਆ। ਆਪਣੇ ਜਿਉਂਦਿਆਂ ਜੀ ਸਰੀਰਕ ਹਿਆਤੀ ਵਿੱਚ, ਆ ਜਿਹੜੇ ਪਿਛਲੇ ਚਾਰ ਪੰਜ ਦਿਨ ਲੰਘ ਕੇ ਗਏ ਨੇ, 30 ਸਤੰਬਰ ਨੂੰ ਗੁਰੂ ਅੰਗਦ ਦੇਵ ਮਹਾਰਾਜ ਦਾ ਗੁਰਗੱਦੀ ਨਸ਼ੀਨੀ ਗੁਰਪੁਰਬ ਸੀ। ਜਦੋਂ ਉਹਨਾਂ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਵਡਿਆਈ ਦਿੱਤੀ ਤੇ ਭਾਈ ਗੁਰਦਾਸ ਜੀ ਨੇ ਬਚਨ ਕਹੇ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਗੁਰੂ ਕੀ ਬਾਣੀ ਵਿੱਚੋਂ ਪੜ੍ਹਦੇ ਹਾਂ, ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਜਤ ਸਤ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਵਰਿਆ ਦਰਗੈ ਗੁਰੂ ਕੀ ਕੁਦਰਤੀ ਨੂਰ, ਲੱਭ ਬਣਾਹੇ ਮਾਨਸਾ ਜਿਉਂ ਪਾਣੀ ਬੂਰ, ਨਵਨਿਤ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ, ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ, ਨੇੜੇ ਦਿਸੈ ਮਾਤ ਲੋਕ ਤੁਝ ਸੁੱਝੈ ਦੂਰ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਕਵੀ ਸੰਤੋਖ ਸਿੰਘ ਜੀ ਨੇ ਵੀ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਜ਼ਿਕਰ ਕੀਤਾ ਕਿ ਜਦੋਂ ਅੱਜ ਦੇ ਦਿਨ 1539 ਨੂੰ ਜਗਤ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਏ, ਜਿਹੜਾ ਉਹਨਾਂ ਦਾ ਸਿਧਾਂਤ ਹੈ ਦੇਹੀ ਜਾਤ ਨ ਆਗੈ ਜਾਏ, ਸਰੀਰ ਬਿਨਸਨਹਾਰ ਨੇ, ਕਿਉਂਕਿ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਦੋਂ ਭਾਈ ਕੇਡਾ ਤੇ ਭਾਈ ਪਿਰਥਾ ਜੀ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਅੱਜ ਸੰਗਤ ਵਿੱਚ ਆ ਕੇ ਜਿਹੜੀ ਵਿਚਾਰ ਆਪ ਤੋਂ ਸਰਵਣ ਕੀਤੀ, ਬੜਾ ਆਨੰਦ ਆਇਆ ਕਿ ਇਸ ਤਰ੍ਹਾਂ ਦੀ ਚਰਨ ਸ਼ਰਨ ਅਸੀਂ ਰੋਜ਼ ਮਾਣ ਸਕਦੇ ਹਾਂ। ਤੇ ਸਾਹਿਬ ਨੇ ਕਿਹਾ ਸੀ ਜੇ ਸਰੀਰਾਂ ਨਾਲ ਜੁੜੋਗੇ ਤੇ ਸਰੀਰਾਂ ਦਾ ਜਿੱਥੇ ਮਿਲਾਪ ਹੈ ਉੱਥੇ ਵਿਛੋੜਾ ਹੋਵੇਗਾ, ਤੇ ਜੇ ਜੁੜੋਗੇ ਉਪਦੇਸ਼ ਨਾਲ, ਜੇ ਜੁੜੋਗੇ ਸ਼ਬਦ ਨਾਲ, ਤੇ ਇਵੇਂ ਤੁਸੀਂ ਸੱਚੀ ਸੁੱਚੀ ਕਿਰਤ ਕਰਦਿਆਂ ਪਰਿਵਾਰਾਂ ਵਿੱਚ ਰਹਿੰਦਿਆਂ ਗੁਰੂ ਦੀ ਚਰਨ ਸ਼ਰਨ ਨੂੰ ਰੋਜ਼ ਮਾਣ ਸਕਦੇ ਹੋ। ਕਵੀ ਸੰਤੋਖ ਸਿੰਘ ਹੋਣਾ ਨੇ ਬੜਾ ਸੋਹਣਾ ਜ਼ਿਕਰ ਕੀਤਾ, ਇੱਕ ਦਿਨ ਸੰਗਤ ਕੇਰ ਮਝਾਰਾ, ਬੈਠੇ ਸ੍ਰੀ ਪ੍ਰਭ ਸ਼ਬਦ ਵਿਚਾਰਾ, ਖੇਡਾ ਪਿਰਥਾ ਦਰਸ਼ਨ ਆਸੂ, ਚੱਲ ਆਏ ਸ੍ਰੀ ਨਾਨਕ ਪਾਸੂ, ਬੇਨਤੀ ਕੀਤੀ ਤੇ ਸਤਿਗੁਰਾਂ ਨੇ ਅੱਗੋਂ ਉੱਤਰ ਦਿੱਤਾ, ਸ੍ਰੀ ਪ੍ਰਭ ਬੋਲੇ ਹਮ ਪੱਗ ਤਹਿਵਾਂ, ਸਦਾ ਬਸੈ ਸਤ ਸੰਗਤ ਜਹਿਵਾਂ, ਧਰਮ ਕਿਰਤ ਕਰ ਵੰਡ ਜੇ ਖਾਓ, ਚਰਨ ਸ਼ਰਨ ਇਉਂ ਨਿੱਜ ਜੇ ਕਮਾਓ, ਮਿਲੇ ਸਰੀਰ ਵਿਸ਼ਰ ਸੇ ਜਾਵੇਂ, ਸ਼ਬਦ ਮਿਲੇ ਨਾ ਵਿਸ਼ਰਨ ਪਾਵੇ। ਸਾਹਿਬ ਕਹਿੰਦੇ ਜੇ ਸਰੀਰਾਂ ਨਾਲ ਜੁੜੋਗੇ ਤੇ ਸਰੀਰ ਵੇਖੋ 70 ਸਾਲ 5 ਮਹੀਨੇ ਤੇ ਕੁਝ ਦਿਨਾਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਕਾਇਆਂ ਦਾ ਪਲਟਾ ਕੀਤਾ, ਗੁਰੂ ਜੋਤ ਨੂੰ ਗੁਰੂ ਅੰਗਦ ਦੇ ਮਹਾਰਾਜ ਵਿੱਚ ਬਿਰਾਜਮਾਨ ਕਰ ਦਿੱਤਾ, ਦੱਸ ਦਿੱਤਾ ਦਸਾਂ ਪਾਤਸ਼ਾਹੀਆਂ ਨੇ ਸਰੀਰਕ ਹਯਾਤੀ ਵਿੱਚ ਕਿ ਸਰੀਰ ਜਿਹੜੇ ਨੇ ਉਹ ਸਦੀਵੀ ਨਹੀਂ, ਕੋਈ ਸਰੀਰ 70 ਸਾਲ 5 ਮਹੀਨੇ ਬਾਅਦ ਛੱਡਣਾ ਪਿਆ, ਕੋਈ ਤੀਸਰੇ ਜਾਮੇ ਵਿੱਚ 95 ਸਾਲ ਦੀ ਉਮਰ ਵਿੱਚ, ਤੇ ਕੋਈ 8ਵੇਂ ਜਾਮੇ ਦੇ ਵਿੱਚ 8 ਸਾਲ ਦੀ ਉਮਰ ਦੇ ਵਿੱਚ ਸਰੀਰ ਤਿਆਗਿਆ, ਤੇ ਜੋਤ ਅਗਲੇ ਸਰੀਰ ਵਿੱਚ, ਅਗਲੀ ਕਾਇਆ ਵਿੱਚ, ਅਗਲੇ ਟਿਕਾਣੇ ਦੇ ਵਿੱਚ ਸਤਿਗੁਰੂ ਜੀ ਬਿਰਾਜਮਾਨ ਕਰ ਦਿੰਦੇ ਸਨ। ਦਸਾਂ ਜਾਮਿਆਂ ਵਿੱਚ ਇਹ ਦੱਸ ਦਿੱਤਾ ਵੀ ਸਰੀਰ ਸਦੀਵੀ ਨਹੀਂ, ਸਦੀਵੀ ਸ਼ਬਦ ਹੈ, ਸਦੀਵੀ ਗਿਆਨ ਹੈ, ਗੁਰੂ ਦਾ ਉਪਦੇਸ਼ ਹੈ। ਇਸੇ ਕਰਕੇ ਗਰੀਬ ਨਵਾਜ ਨੇ ਜਦੋਂ 1539 ਨੂੰ ਅੱਜ ਦੇ ਦਿਨ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਉਣਾ ਕੀਤਾ, ਇਸ ਤੋਂ ਪਹਿਲਾਂ ਗੁਰੂ ਜੋਤ ਗੁਰੂ ਅੰਗਦ ਦੇ ਮਹਾਰਾਜ ਵਿੱਚ ਬਿਰਾਜਮਾਨ ਕੀਤੀ, ਅੱਜ ਦੇ ਦਿਨ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਵਿੱਚ ਕਰਤਾਰਪੁਰੇ ਜਗ ਰਾਈ, ਗੁਰ ਅੰਗਦ ਕੋ ਦੀਨ ਵਡਾਈ, ਆਪਨ ਕੀਨ ਸੱਚ ਕੰਡ ਪਿਆਨਾ, ਜੋਤ ਰੂਪ ਬਿਬ ਤਨ ਪਲਟਾਨਾ, ਜਿਉਂ ਅਦਭੁਤ ਇੱਕ ਪੋਸ਼ਿਸ਼ ਤਜ ਕੈ, ਬੈਠੇ ਆਨ ਸਭਾ ਮੈਂ ਸਜ ਕੈ, ਤਿਉਂ ਖਡੂਰ ਮੈਂ ਆਨ ਬਰਾਜੇ, ਜਿਨ ਸਿਮਰਨ ਸਭ ਕਲਮਲ ਭਾਜੇ। ਇਵੇਂ ਗੁਰੂ ਅੰਗਦ ਦੇਵ ਜੀ ਦੂਸਰੇ ਗੁਰੂ ਨਾਨਕ ਬਣ ਕੇ ਖਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੋ ਗਏ। ਸੋ ਸਤਿਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਸਾਨੂੰ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਲੋੜ ਹੈ ਵੀ ਇੱਕ ਤਾਂ ਉਹਨਾਂ ਨੇ ਜਦੋਂ ਵੀ ਕੋਈ ਪ੍ਰਾਣੀ ਸੰਸਾਰ ਤੋਂ ਚਲਾਣਾ ਕਰਦਾ, ਉਹਦੇ ਬਾਅਦ ਕੀਤੇ ਜਾਣ ਵਾਲੇ ਜਿਹੜੇ ਸ਼ਰਾਧ ਨੇ ਉਹਨਾਂ ਦਾ ਮੁਕੰਮਲ ਖੰਡਨ ਕੀਤਾ ਆਸਾ ਦੀ ਵਾਰ ਵਿੱਚ ਵੀ। ਜੇ ਮੁਹਾਕਾ ਘਰ ਮੋਹ ਹੈ, ਘਰ ਮੋਹ ਪਿਤਰੀ ਦੇ, ਅੱਗੇ ਵਸਤ ਸੰਝਾਣੀਆਂ ਪਿਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ। ਗਰੀਬ ਨਵਾਜ ਨੇ ਗਿਆ ਤੀਰਥ ਤੇ ਜਾ ਕੇ ਵੀ ਆਖਿਆ ਸੀ ਜਿਹੜੇ ਦੀਵੇ ਤੁਸੀਂ ਜਗਾਉਂਦੇ ਹੋ ਬੁੱਝ ਜਾਣਗੇ, ਜਿਹੜੇ ਪਿੰਡ ਤੇ ਪਤਲਾ ਤੁਸੀਂ ਤਾਰਦੇ ਹੋ ਤੁਹਾਡੇ ਸਾਹਮਣੇ ਹੀ ਪੁਜਾਰੀ ਘੁੱਗੂ ਵੱਟ ਕੇ ਖਾ ਜਾਂਦਾ, ਅੱਗੇ ਤੇ ਕੁਝ ਪਹੁੰਚਦਾ ਨਹੀਂ, ਪਰ ਜਿਹੜਾ ਰੱਬ ਦੀ ਬਖਸ਼ਿਸ਼ ਦਾ ਪਿੰਡ ਮੈਂ ਭਰਿਆ ਉਹ ਕਦੇ ਨਖੁੱਟਦਾ ਨਹੀਂ ਹੈ। ਗਰੀਬ ਨਵਾਜ ਨੇ ਸਿੱਖਿਆ ਦਿੱਤੀ ਸੀ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਓ ਮੇਲ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰੇ ਇਕੱਠੇ, ਕਰਤੀਲੇ ਭਾਹੇ ਰਹਾਓ, ਪਿੰਡ ਪਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ ਐਥੈ ਉਥੈ ਆਗੈ ਪਾਛੈ ਇਹ ਮੇਰਾ ਆਧਾਰ ਗੰਗ ਬਨਾਰ ਸਿਫਤ ਤੁਮਾਰੀ ਨਾਵੈ ਆਤਮ ਰਾਓ ਸਾਚਾ ਨਾਵਣ ਤਾਂ ਥੀਆ ਜਾਂ ਐਨ ਸਲਾਗੈ ਭਾਓ ਇੱਕ ਲੋਕੀ ਹੋਰ ਸ਼ਮਿਸ਼ਰੀ ਬਾਹਮਣ ਵੱਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਖੂਠ ਸੁਨਾਹੀ। ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਪਿਤਾ ਕਾਲੂ ਜੀ ਪਿਤਾ ਪੁਰਖੀ ਰੀਤ ਦੇ ਮੁਤਾਬਕ ਇੱਕ ਦਿਨ ਪੂਰੀ ਤਿਆਰੀ ਵੇਸਾਂ ਇੱਕ ਪੰਡਿਤ ਬੁਲਾ ਕੇ ਸੰਵਾਰੀ ਸਮੱਗਰੀ ਇਕੱਠੀ ਕਰਕੇ ਜਦੋਂ ਸ਼ਰਾਧ ਕਰਨ ਦੀ ਤਿਆਰੀ ਵਿੱਚ ਲੱਗੇ ਸਨ ਗੁਰੂ ਨਾਨਕ ਸਾਹਿਬ ਆ ਗਏ ਅਤੇ ਪੁੱਛਿਆ ਪਿਤਾ ਜੀ ਇਹ ਕੀ ਕਰਨ ਲੱਗੇ ਹੋ? ਕਹਿਣ ਲੱਗੇ ਜੀ ਸਾਡੇ ਪਿੱਤਰਾਂ ਦਾ ਸ਼ਰਾਧ ਹੈ। ਅਤੇ ਸਾਹਿਬ ਨੇ ਕਿਹਾ ਤੁਹਾਡੇ ਪਿੱਤਰ ਤਾਂ ਇਹੋ ਜਿਹੀ ਜਗ੍ਹਾ ਚਲੇ ਗਏ ਜਿੱਥੇ ਉਹਨਾਂ ਨੂੰ ਭੁੱਖ ਪਿਆਸ ਲੱਗਦੀ ਨਹੀਂ, ਕਿਉਂਕਿ ਸਰੀਰਾਂ ਦਾ ਤਾਂ ਆਪਾਂ ਸੰਸਕਾਰ ਕਰ ਦਿੰਦੇ ਹਾਂ, ਆਤਮਾ ਅੱਗੇ ਜਾਂਦੀ ਹੈ, ਆਤਮਾ ਨਾ ਰੋਟੀ ਖਾਂਦੀ ਹੈ ਨਾ ਪਾਣੀ ਪੀਂਦੀ ਹੈ ਨਾ ਲੇਪ ਤਲਾਈਆਂ ਦੀ ਉਹਨੂੰ ਲੋੜ ਹੈ, ਨਾ ਆਤਮਾ ਨੇ ਜਰਾਬਾਂ ਪਾਉਣੀਆਂ, ਨਾ ਕੋਈ ਪੈਰੀਂ ਜੁੱਤੀ ਪਾਉਣੀ ਹੈ, ਕਿਉਂਕਿ ਅਲਾਣੀਆਂ ਦੇ ਪਾਠ ਵਿੱਚ ਵੀ ਅੱਗੇ ਤਾਂ ਇਹ ਲੇਪ ਤਲਾਈਆਂ ਨਾ ਭੋਜਨ ਪ੍ਰਕਾਰੋ ਵਾ, ਇਹ ਤਾਂ ਅੱਗੇ ਆਤਮਾ ਦੀ ਲੋੜ ਹੀ ਨਹੀਂ। ਆਹ ਬਿਸਕੁਟ ਸਰੀਰ ਤਾਂ ਖਾ ਸਕਦਾ, ਆਪਾਂ ਕਹੀਏ ਵੀ ਹੁਣ ਬਾਪੂ ਆਤਮਾ ਕਰਕੇ ਬਿਸਕੁਟ ਖਾਵੇ, ਇਹ ਗੱਲ ਹਾਸੋ ਹੀ ਨਹੀਂ ਹੈ। ਸਾਹਿਬ ਨੇ ਉੱਥੇ ਸਿੱਖਿਆ ਦਿੱਤੀ ਸੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ, ਕਹਿਣ ਲੱਗੇ ਸਰਬ ਸੌਜ ਕਾਲੂ ਅਨਵਾਈ ਰੀਤ ਸ਼ਰਾਧ ਕਰਬੇ ਬਨਵਾਈ ਪੰਡਿਤ ਇੱਕ ਬੁਲਾਏ ਤਤਕਾਲਾ ਲੱਗਿਓ ਕਰਨ ਸ਼ਰਾਧ ਵਿਸਾਲਾ ਤਤ ਸ਼ਿਨ ਸਹਿਜ ਸੁਭਾਵਕ ਆਏ ਜੋ ਬੇਦੀ ਕੁਲ ਭਾਨ ਸੁਹਾਏ ਆਣ ਕੇ ਪੁੱਛਿਆ ਪਰਚੇ ਕੌਣ ਕਾਜ ਮੈਂ ਤਾਤਾ ਹੈ ਪਿਤਾ ਜੀ ਕਿਹੜਾ ਕੰਮ ਕਰ ਰਹੇ ਹੋ? ਤੇ ਪਿਤਾ ਕਾਲੂ ਜੀ ਦਾ ਉੱਤਰ ਸੀ ਪਿੱਤਰਨ ਕੇਰ ਸ਼ਰਾਧ ਹਮਾਰੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਪਿਤਾ ਜੀ ਪਿੱਤਰ ਤੁਮਾਰੇ ਗਏ ਅਸ ਠੌਰੀ ਭੂਖ ਹਰ ਪਿਆਸ ਜਹਾਂ ਨੈ ਥੋਰੀ ਜਿਨਕੇ ਮਨ ਅਭਲਾਖਾ ਨਾਹੀ ਕਰ ਸ਼ਰਾਧ ਕਿਉਂ ਸੰਤ ਤਾਈ। ਵੀ ਸਰੀਰ ਤਾਂ ਇੱਥੇ ਰਹਿ ਗਏ, ਸਰੀਰਾਂ ਦੇ ਸੰਸਕਾਰ ਹੋ ਗਏ, ਸਰੀਰ ਤਾਂ ਅੱਗੇ ਗਏ ਕੋਈ ਨਹੀਂ, ਅੱਗੇ ਤੇ ਆਤਮਾ ਗਈ ਤੇ ਆਤਮਾ ਦਾ ਭੋਜਨ ਨਾਮ ਹੈ, ਆਤਮਾ ਦਾ ਕੱਪੜਾ ਨਾਮ ਹੈ, ਆ ਦੁਨਿਆਵੀ ਕੱਪੜੇ ਜਾਂ ਦੁਨਿਆਵੀ ਭੋਜਨ ਇਹ ਆਤਮਾ ਨਹੀਂ ਖਾਂਦੀ। ਗਰੀਬ ਨਵਾਜ਼ ਨੇ ਇੱਕ ਸਿੱਖਿਆ ਦਿੱਤੀ ਸੀ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਕੇ ਜੀਵਤ ਪਿੱਤਰ ਨਾ ਮਾਨੈ ਕਉ ਮੂਏ ਸਰਾਧ ਕਰਾਹੀ ਪਿੱਤਰ ਵੀ ਵਪਰੇ ਕਹੋ ਕਿਉਂ ਪਾਵੈ ਕਊਆ ਕੂਕਰ ਖਾਈ। ਸਾਹਿਬ ਕਹਿਣ ਲੱਗੇ ਜਿਉਂਦੇ ਮਾਂ ਬਾਪ ਦੀ ਸੇਵਾ ਕਰ ਲਓ, ਮਰਨ ਤੋਂ ਬਾਅਦ ਤਾਂ ਇਹ ਕਰਮ ਕਾਂਡ ਨੇ। ਲੋਕ ਸ਼ਰਾਧ ਕਰ ਕਰਕੇ ਫਿਰ ਇਹ ਵਿਸ਼ਵਾਸ ਰੱਖਦੇ ਨੇ ਕਿ ਸਾਡੇ ਪਿੱਤਰ ਕਾਂ ਕੁੱਤੇ ਬਣ ਕੇ ਆਣ ਕੇ ਸ਼ਰਾਧ ਖਾਂਦੇ ਨੇ। ਸਾਹਿਬ ਕਹਿੰਦੇ ਏਡੀ ਵੱਡੀ ਬਦਨਾਮੀ ਵੀ ਆਪਣੇ ਪਿੱਤਰਾਂ ਨੂੰ ਕਾਂ ਤੇ ਕੁੱਤਿਆਂ ਦੀ ਜੂਨਾਂ ਵਿੱਚ ਪਾ ਦੇਣਾ। ਸਾਹਿਬ ਕਹਿੰਦੇ ਪਿੱਤਰ ਵੀ ਵਪਰੇ ਕਹੋ ਕਿਉਂ ਪਾਵੈ ਕਊਆ ਕੂਕਰ ਖਾਈ, ਇਹੋ ਜਿਹੇ ਸ਼ਰਾਧਾਂ ਦੀ ਕੋਈ ਲੋੜ ਨਹੀਂ ਜਿਹੜੀ ਇਹ ਕਿਹਾ ਜਾਵੇ ਕਿ ਵੇਖੋ ਕਾਂ ਤੇ ਕੁੱਤਿਆਂ ਦੇ ਰੂਪ ਵਿੱਚ ਸਾਡੇ ਵਡੇਰੇ ਆਣ ਕੇ ਸ਼ਰਾਧ ਖਾਣਗੇ। ਗਰੀਬ ਨਵਾਜ਼ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ ਨਾ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗਰੀਬ ਨਵਾਜ਼ ਨੇ ਗੁਰਮੁਖ ਭਾਰ ਅਥਰਬਣ ਤਾਰਾ, ਚਾਰ ਵੇਦਾਂ ਵਿੱਚੋਂ ਇੱਕ ਅਥਰਬਣ ਵੇਦ ਹੈ ਜਿਹੜਾ ਕਰਮ ਕਾਂਡਾਂ ਦਾ, ਵਹਿਮਾਂ ਭਰਮਾਂ ਦਾ, ਜਾਦੂ ਟੂਣਿਆਂ ਦੀ ਸਿੱਖਿਆ ਦਿੰਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਦੇ ਸਿਰਾਂ ਤੋਂ ਇਹ ਅਥਰਬਣ ਭਾਰ ਉਤਾਰ ਦਿੱਤਾ, ਪਰ ਅੱਜ ਅਸੀਂ ਫਿਰ ਮੂਰਖ ਬਣ ਕੇ ਉਸੇ ਭਾਰ ਥੱਲੇ ਸਿਰ ਦੇ ਰਹੇ ਹਾਂ। ਕਿਸੇ ਮੂਰਖ ਬੰਦੇ ਨੇ ਭਾਰ ਚੁੱਕਿਆ ਹੋਵੇ ਨਾ, ਤੇ ਆਪਾਂ ਉਹਨੂੰ ਕਹੀਏ ਲਿਆ ਤੇਰਾ ਭਾਰ ਹੌਲਾ ਕਰ ਦਈਏ, ਅਸੀਂ ਤੇਰੇ ਭਾਰ ਨੂੰ ਚੁੱਕ ਲੈਂਦੇ, ਤੇ ਉਹ ਮੂਰਖ ਸਗੋਂ ਜਾਣ ਬੁੱਝ ਕੇ ਉਸ ਭਾਰ ਥੱਲੇ ਸਿਰ ਦੇਵੇਗਾ। ਇਸੇ ਤਰ੍ਹਾਂ ਗੁਰੂ ਨਾਨਕ ਜੀ ਨੇ ਜਾਦੂ ਟੂਣਿਆਂ ਤੋਂ, ਵਹਿਮਾਂ ਭਰਮਾਂ ਤੋਂ, ਸ਼ਰਾਧਾਂ ਵਰਤਾਂ ਤੋਂ ਆ ਅਥਰਬਣ ਭਾਰ ਸਾਡੇ ਸਿਰਾਂ ਤੋਂ ਉਤਾਰਿਆ ਸੀ, ਸਿੱਖੋ ਹੌਲੇ ਹੋਵੋ, ਪਰ ਅਸੀਂ ਫਿਰ ਉੱਥੇ ਸਿਰ ਦੇ ਰਹੇ ਹਾਂ ਵੀ ਅਸੀਂ ਸ਼ਰਾਧ ਵੀ ਕਰਨੇ ਨੇ, ਵਰਤ ਵੀ ਰੱਖਣੇ ਨੇ। ਗੁਰਮੁਖ ਭਾਰ ਅਥਰਬਣ ਤਾਰਾ, ਸਤਿਗੁਰਾਂ ਨੇ ਸਾਡੇ ਸਿਰ ਤੋਂ ਅਥਰਬਣ ਦਾ ਭਾਰ ਉਤਾਰਿਆ ਕਿ ਸਾਨੂੰ ਇਹਨਾਂ ਕਰਮ ਕਾਂਡਾਂ ਦੀ ਲੋੜ ਨਹੀਂ। ਨਾਨਕ ਕਹਿ ਘਰ ਕੇਵਲ ਨਾਮ, ਪੂਜਾ ਕੀਚਾ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਪਰਮੇਸ਼ਰ ਦੇ ਨਾਮ ਨੂੰ ਜਪਣਾ ਹੀ ਸਾਡਾ ਸਭ ਤੋਂ ਉੱਤਮ ਕਰਮ ਧਰਮ ਹੈ। ਸੋ ਅੱਜ ਦੇ ਦਿਨ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਰੀਰਕ ਤੌਰ 'ਤੇ ਜੋਤੀ ਜੋਤ ਸਮਾਏ, ਸਰੀਰਕ ਜੋਤ ਉਹਨਾਂ ਦੀ ਪਰਮੇਸ਼ੁਰ ਵਿੱਚ ਲੀਨ ਹੋਈ, ਅਤੇ ਜੋ ਗੁਰੂ ਜੋਤ ਸੀ ਉਹ ਉਹਨਾਂ ਨੇ ਗੁਰੂ ਅੰਗਦ ਦੇਵ ਵਿੱਚ ਬਿਰਾਜਮਾਨ ਕੀਤੀ, ਅਤੇ ਇਹੀ ਗੁਰੂ ਜੋਤ ਦਸਾਂ ਜਾਮਿਆਂ ਵਿੱਚ ਟਰੈਵਲ ਕਰਦੀ ਹੋਈ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਹੈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਕਿਉਂਕਿ ਪਾਤਸ਼ਾਹੀਆਂ ਦਸ ਤੇ ਗੁਰੂ ਜੋਤ ਇੱਕੋ ਹੀ, ਜਿਹੜੀ ਜੋਤ ਸਰੂਪ ਗੁਰੂ ਨਾਨਕ ਸਾਹਿਬ ਜੀ ਜਗਤ ਵਿੱਚ ਲੈ ਕੇ ਆਏ ਸਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਸਿੱਖੋ ਗੁਰੂ ਨਾਨਕ ਜੀ ਪਰਮੇਸ਼ਰ ਦਾ ਸ਼ਬਦ ਲੈ ਕੇ ਸੰਸਾਰ ਵਿੱਚ ਆਏ ਸਨ ਤੇ ਸ਼ਬਦ ਸੰਸਾਰ ਦੀ ਝੋਲੀ ਵਿੱਚ ਪਾ ਕੇ ਫਿਰ ਉਸੇ ਪ੍ਰਭੂ ਵਿੱਚ ਜਾ ਕੇ ਸਮਾ ਗਏ ਜਿਨ੍ਹੇ ਸ਼ਬਦ ਦਾ ਗਿਆਨ ਦੇ ਕੇ ਭੇਜਿਆ ਸੀ, ਕਿਉਂਕਿ ਸ਼ਬਦ ਦਾ ਸੁਨੇਹਾ ਲੈ ਕੇ ਆਏ ਸਨ, ਸ਼ਬਦ ਦਾ ਸੁਨੇਹਾ ਦੇਣ ਵਾਸਤੇ ਆਏ ਸਨ। ਤਿੱਤ ਮਹਿਲ ਸ਼ਬਦ ਜੋ ਹੋਆ ਸੋ ਪੋਥੀ ਜ਼ੁਬਾਨ ਗੁਰ ਅੰਗਦ ਜੋਗ ਮਿਲੀ, ਜਿਹੜਾ ਸ਼ਬਦ ਦਾ ਸੁਨੇਹਾ ਲੈ ਕੇ ਆਏ ਸਨ ਉਹ ਗੁਰੂ ਅੰਗਦ ਦੇ ਮਹਾਰਾਜ ਨੂੰ ਸੌਂਪ ਕੇ ਫਿਰ ਉਸ ਪਰਮੇਸ਼ਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਜਾ ਕੇ ਲੀਨ ਹੋ ਗਏ। ਆਓ ਗੁਰੂ ਨਾਨਕ ਜੋਤ ਦੀ ਜੋ ਸਮੁੱਚੀ ਬਾਣੀ ਵਿੱਚ ਸਾਨੂੰ ਸਿੱਖਿਆ ਹੈ, ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਅੰਮ੍ਰਿਤਮਈ ਬਚਨ ਜੋ ਅੱਜ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਹੋਏ ਹਨ, ਉਸ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋ ਪੰਜਵੇਂ ਨਾਨਕ ਨੇ, ਕਿਉਂਕਿ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੇ ਧਰੀ। ਵੇਖੋ ਜੋਤ ਕਾਇਆਂ ਦਾ ਅਦਲਾ ਬਦਲਾ ਹੁੰਦੀ ਰਹੀ, ਕਿਉਂਕਿ ਜੋਤ ਉਹਾ ਜੁਗਤ ਸਾਏ ਸ਼ੈ ਕਾਇਆਂ ਫੇਰ ਪਲਟੀਐ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਵਿੱਚ ਦਿੱਤਾ ਛੋੜ, ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਰੱਬੀ ਜੋਤ ਗੁਰੂ ਜੋਤ, ਕਾਸ਼ ਕਿਤੇ ਗੁਰਸਿੱਖ ਇਸ ਜੋਤ ਨਾਲ ਜੁੜ ਜਾਣ, ਗੁਰਬਾਣੀ ਇਸ ਜੱਗ ਮੈਂ ਚਾਨਣ, ਇਸ ਗੁਰਬਾਣੀ ਦੀ ਲੋਹ ਨਾਲ ਆਪਾਂ ਜੁੜ ਜਾਈਏ, ਠੇਡੇ ਖਾਣ ਤੋਂ ਬਚ ਜਾਵਾਂਗੇ। ਗਰੀਬ ਨਿਵਾਜ ਪੰਜਵੇਂ ਜਾਮੇ ਦੇ ਵਿੱਚ ਜੋ ਸਿੱਖਿਆ ਬਖਸ਼ਿਸ਼ ਕਰ ਰਹੇ ਨੇ ਤਲੰਗ ਰਾਗ ਤੇ ਗਰੀਬ ਨਿਵਾਜ ਨੇ ਦੂਸਰੇ ਘਰ ਵਿੱਚ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਹੈ। ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 723 ਅਤੇ 724 ਤੇ ਸ਼ੋਭਨੀਕ ਹੈ।
ਤੁਧ ਬਿਨਾ ਦੂਜਾ ਨਾਹੀਂ ਕੋਈ।
ਜਿੱਥੇ ਗਰੀਬ ਨਿਵਾਜ ਨੇ ਸ਼ਬਦ ਦੇ ਆਰੰਭ ਵਿੱਚ ਸਿੱਖਿਆ ਦਿੱਤੀ ਹੈ, ਹੇ ਪ੍ਰਭੂ ਤੁਹਾਡੇ ਤੋਂ ਬਿਨਾਂ ਤੁਹਾਡੇ ਵਰਗਾ ਕੋਈ ਸਰਬ ਵਿਆਪਕ ਸਾਡੇ ਜੀਵਾਂ ਦਾ ਰਾਖਾ ਦਾਤਾ ਹੋਰ ਕੋਈ ਨਹੀਂ ਹੈ। ਉੱਥੇ ਗਰੀਬ ਨਿਵਾਜ ਨੇ ਰਹਾਉ ਦੇ ਬੰਦ ਵਿੱਚ ਜੋ ਸ਼ਬਦ ਦਾ ਕੇਂਦਰੀ ਭਾਵ ਹੈ, ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ ਰਹਾਉ, ਕਿ ਜਿਹੜਾ ਪਾਰ ਬ੍ਰਹਮ ਦਤਾਰ ਹੈ, ਸਾਨੂੰ ਦਾਤਾਂ ਦੇਣ ਵਾਲਾ ਹੈ ਨਾ, ਉਹ ਸਭ ਤੋਂ ਉੱਪਰ ਹੈ, ਭਾਵ ਸਾਡੇ ਸਾਰਿਆਂ ਦੇ ਸਿਰਾਂ ਤੇ ਉਹ ਸਾਡਾ ਰਾਖਾ ਹੈ, ਸਾਨੂੰ ਰਿਜਕ ਦੇਣ ਵਾਲਾ ਹੈ, ਤੇ ਸੱਚਮੁੱਚ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ। ਸਾਹਿਬ ਕਹਿੰਦੇ ਉਹ ਮਾਲਕ ਜਿਹੜਾ ਸਾਡੇ ਸਿਰਾਂ ਤੇ ਕਾਇਮ ਹੈ, ਸਾਡੇ ਸਿਰ ਦਾ ਜੋ ਸਾਈ ਹੈ, ਸਾਡਾ ਰਾਖਾ ਹੈ, ਉਹ ਸਾਰਿਆਂ ਤੋਂ ਉੱਪਰ ਹੈ, ਇਸ ਤੋਂ ਉੱਪਰ ਹੋਰ ਕੋਈ ਗੱਲ ਨਹੀਂ, ਇਸ ਤੇ ਉੱਪਰ ਨਹੀਂ, ਵਿਚਾਰ ਜਾਂਕੈ ਮਨ ਵਸਿਆ ਨਿਰੰਕਾਰ, ਇਹਦੇ ਤੋਂ ਉੱਪਰ ਹੋਰ ਕੋਈ ਗੱਲ ਨਹੀਂ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਉਸ ਪ੍ਰਭੂ ਦੀ ਸ਼ਰਨ ਵਿੱਚ ਨੇ, ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾਂ ਤੇ ਉੱਪਰ ਕੋ ਨਾਹੀਂ, ਕਹਿੰਦੇ ਮੈਂ ਉਹਦੀ ਸ਼ਰਨ ਵਿੱਚ ਹਾਂ ਜਿਹਦੇ ਤੋਂ ਉੱਪਰ ਹੋਰ ਕੋਈ ਨਹੀਂ। ਜਿਵੇਂ ਜਿਸ ਮਨੁੱਖ ਦੇ ਕੋਲ ਰੁਪਈਆ ਹੋਵੇ, 16 ਆਨੇ ਹੋਣ, ਉਹਨੂੰ ਇਹ ਪੁੱਛਣ ਦੀ ਲੋੜ ਨਹੀਂ ਵੀ ਤੇਰੇ ਕੋਲ 54 ਹੈ, 98 ਹੈ, ਤੇਰੇ ਕੋਲ 12 ਆਨੇ ਹੈ, ਕਿਉਂਕਿ ਰੁਪਈਏ ਵਿੱਚ 4 ਆਨੇ ਵੀ, 8 ਆਨੇ ਵੀ, 12 ਆਨੇ, 16 ਆਨੇ, ਸਭ ਕੁਝ ਹੈ। ਰੱਬ ਨਾਲ ਜੁੜਿਆ ਫਿਰ ਮਗਰ ਕਿਸੇ ਹੋਰ ਦੀ ਪੂਜਾ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਰੱਬ ਸਭ ਤੋਂ ਉੱਪਰ ਹੈ, ਉਹਦੇ ਤੋਂ ਵੱਡਾ ਹੋਰ, ਉਹਦੇ ਤੋਂ ਅਗਾਂਹ ਕੋਈ ਹੋਰ ਸ਼ਕਤੀ ਨਹੀਂ ਹੈ। ਇਸ ਲਈ ਹੇ ਮੇਰੇ ਮਾਲਕ, ਮੈਂ ਤੇਰੀ ਟੇਕ ਆਪਣੀ ਜ਼ਿੰਦਗੀ ਵਿੱਚ ਧਾਰਨ ਕੀਤੀ ਅਤੇ ਤੇਰਾ ਆਧਾਰ, ਤੇਰਾ ਹੀ ਆਸਰਾ ਜ਼ਿੰਦਗੀ ਵਿੱਚ ਮੰਨਿਆ, ਕਿਉਂਕਿ ਸਾਰਾ ਜਗਤ ਘੋਗ ਕੇ ਵੇਖ ਲਈਏ, ਤੇਰੇ ਵਰਗਾ ਕੋਈ ਹੋਰ ਦੂਜਾ ਰੱਬ ਨਹੀਂ ਹੈ। तुदनो छोट जाइया प्रभ कै धर आन न बिया तेरी समसर तुद बिन दूजा नाही कोए हे प्रभु तेरे तो बिना तेरे वर्गा कोई होर दूजा रब ना अज तक होया ते ना कोई आने वाले समय विच होवेगा।
तू करतार करहे सो होए।
इसलिए गुरु नानक साहब जी ने कहा सी ना भी जेड़ा करतार है ना उही सब कुछ कर दे कि नगर का नाम भी फिर आपां नानकपुरा नहीं करतारपुरी रखना ते गुरु अर्जन देव महाराज सानू सिख्या दे रहे ने तू करतार करें सो होए हे करता पुरख वाहे गुरु तुसी जो कुछ संसार विच कर रहे हो वो कुछ हुंदा है भाव तुहाडी ही शक्ति संसार दे विच रुमक रही है जो कुछ तुसी संसार दे विच कर रहे हो उही वर्तारा वर्त रहा है।
तेरा जोरा तेरे मन टेका
सानू जीवां नू तेरा ही जोर बल तान ते तुहाडी टेक तुहाडा ही ओट आसरा तुहाडे तो बिना साडा अपना कोई जोर नहीं आखण जोर चुपै न जोर इत्थे तक कि जिस हथ जोर कर वेखै सोए तुहाडे हथ वासी सारा बल है तुहाडे हथ वे सारी शक्ति है इत्थे तक भी बाणी विच किया कि अत सूरा जे को कहावै प्रभ की कला बिना कहतावै जे कोई बड़ा वड्डा जोरावर कोई सूरमा भी है तो वह परमेशर तो बिना की कर सकता परमेशर की सत्या उदे विच टिकाई हुई है इसका बल ना ही इस हाथ साहब ने गरीब नवाज ने जोदड़ी भी कीती है कीता करना सरब रजाई किश कीचै जे कर सकी है अपना कीता किशु ना होवै ज्यो हर भावै त्यों रखिया मेरे हर जियो सब को तेरा वस असा जोर नाही जे किश कर हम साकै ज्यों भावै तिवें बख्श हे प्रभु तेरा जोर तेरी मन टेक सानू तेरा ही तान है तेरा दिता जोर तेरा दिता बाली साडे विच रुमक रिहा ते तुहाडी टेक असी जिंदगी दे विच धारण करदे हां क्योंकि मानुख की टेक बिरथी सब जान देवन को एक है भगवान टेक ओदी रखनी है जेदी टेक नाल सुख मिले तिस साहिब की टेक नानक मने माहे जिस सिमरत सुख होए सगले दुख जाहे साहब कहिंदे बिन साचे अन टेक है सो जाणो काचा आ साडे घरां दे बाहर कच पिया होवे तो दी कोई कीमत नहीं रब तो बिना किसे होर दी टेक रखनी असी कच वर्गे बन जावांगे क्योंकि साडी कोई कीमत नहीं कोई वैल्यू नहीं वैल्यू ते सच नाल जुड़ के है जिन्हां ने बिना सच्चे तो किसी होर ते टेक रखी वह कच्चे ने भाव उन्हां दी कोई वैल्यू नहीं कोई उन्हां दी कीमत नहीं इस करके हे प्रभु तुहाडी ही टेक असी जिंदगी विच धारण कीती है।
सदा सदा जप नानक एक
इस करके हे नानक सदा ही उस एक प्रभु नू जपना चाहिए उस एक तो बिना किसी दूजे नू नहीं क्योंकि दूजा कोई है ही नहीं ओदी सिफत सलाह करनी चाहीदी है ओदे तो बिना किसे होर नू सलाउण दा किसे होर अगे तरला करन दा की लाभ है।
सब उपर पार ब्रह्म दा तार
जो पार ब्रह्म दा तार प्रभु ईश्वर है वह सारिया तो उपर है सारिया दे सिर ते कैम है सारिया दा ओ रिजक दाता मालक है।
तेरे टेक तेरा आधार
इस करके हे प्रभु असी जीवां ने तुहाडी टेक जिंदगी विच धारण कीती है ते साडा आधार साडा बेस भी तुसी हो साडी होंद ही इस गल दा प्रगटावा है कि तुसी साडी जिंदगी दा आधार हो जिवें मछली दी होंद ਇਹ ਦੱਸਦੀ ਆ ਵੀ ਪਾਣੀ ਜ਼ਰੂਰ ਹੈ ਸੰਸਾਰ ਵਿੱਚ ਕਿਉਂਕਿ ਪਾਣੀ ਤੋਂ ਬਿਨਾਂ ਮਛਲੀ ਦੀ ਹੋਂਦ ਹੀ ਨਹੀਂ ਸਾਡੀ ਹੋਂਦ ਇਹ ਦੱਸਦੀ ਹੈ ਕਿ ਸਾਨੂੰ ਕੋਈ ਸਾਜਣ ਵਾਲਾ ਹੈ ਸਾਨੂੰ ਕੋਈ ਚਲਾਉਣ ਵਾਲਾ ਹੈ ਜਿੰਨੇ ਝੱਕੜ ਝੁੱਲਦੇ ਨੇ ਖਿਮਾ ਕਰਨਾ ਮਨੁੱਖ ਤੇ ਇੱਕ ਖਿੰਨ ਵਿੱਚ ਢਹਿ ਢੇਰੀ ਹੋ ਜਾਵੇ ਪਰ ਇਹਦਾ ਜਿਹੜਾ ਆਸਰਾ ਹੈ ਉਹ ਬੜਾ ਡਾਢਾ ਹੈ ਉਹ ਮਾਲਕ ਬੜਾ ਸਮਰੱਥ ਹੈ ਜਦੋਂ ਤੱਕ ਉਹ ਇਹਦੀ ਰੱਖਿਆ ਕਰਦਾ ਦੁਨੀਆਂ ਦੇ ਝੱਖੜ ਇਹਦਾ ਕੁਝ ਵੀ ਨਹੀਂ ਵਿਗਾੜ ਸਕਦੇ ਜਿਸ ਦਾ ਸਾਹਿਬ ਡਾਢਾ ਹੋਵੇ ਤਿਸ ਨੂੰ ਮਾਰ ਨਾ ਸਕੇ ਕੋਈ ਜਦੋਂ ਤੱਕ ਉਹ ਡਾਢਾ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ, ਬੇਸ ਹੈ।
ਰਹਾਉ
ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਜਿਨ੍ਹਾਂ ਤੋਂ ਬਾਅਦ ਰਹਾਉ ਅੰਕਿਤ ਕਰ ਰਹੇ ਨੇ, ਜਿਹਦਾ ਮਤਲਬ ਹੈ ਠਹਿਰਾਓ, ਵਿਸ਼ਰਾਮ, ਕਿ ਇਹਨਾਂ ਪਾਵਨ ਗੁਰ ਪੰਕਤੀਆਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਹੈ ਤੂੰ ਹੈ ਤੂੰ ਹੋ ਅਨਹਾਰ,
ਹੇ ਪ੍ਰਭੂ ਤੁਸੀਂ ਪਹਿਲਾਂ ਵੀ ਸੀ, ਹੁਣ ਵੀ ਹੋ ਤੇ ਆਉਣ ਵਾਲੇ ਸਮੇਂ ਵਿੱਚ ਹੋਵਨਹਾਰ, ਭਾਵ ਤਿੰਨਾਂ ਸਮਿਆਂ ਦੇ ਵਿੱਚ ਤੁਸੀਂ ਕਾਇਮ ਰਹਿਣ ਵਾਲੇ ਹੋ, ਤੁਸੀਂ ਹੀ ਹੋ, ਹੁਣ ਵੀ ਤੁਸੀਂ ਹੋ ਤੇ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਹੋ, ਕੇਵਲ ਤੂੰ ਹੀ ਤੂੰ ਹੋ, ਭਾਵ ਤੁਹਾਡੇ ਤੋਂ ਬਿਨਾਂ ਹੋਰ ਸੰਸਾਰ ਵਿੱਚ ਕਿਸੇ ਦੀ ਪੱਕੀ ਹੋਂਦ ਨਹੀਂ। ਇਸੇ ਕਰਕੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਗਰੀਬ ਨਵਾਜ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵੀ ਜਿਹੜੀ ਸਿੱਖਿਆ ਦਿੱਤੀ ਸੀ ਨਾ, ਜਦੋਂ ਸੌਦਾ ਤੋਲਦੇ ਤੇ ਨਾਲੇ ਰਸਨਾ ਤੋਂ ਜਪਦੇ ਇੱਕ ਹੈ ਇੱਕ ਹੈ ਇੱਕ ਹੈ ਇੱਕ ਹੈ, ਤੇ ਲਾਗੋਂ ਆਵਾਜ਼ ਆਉਂਦੀ ਬਾਬਾ ਜੀ ਧਾਰਨਾ ਛੇ ਪੈ ਗਈਆਂ ਨੇ, ਤੇ ਅਗਲੀ ਗੱਲ ਕਹਿ ਦਿੰਦੇ ਸੱਤ ਹੈ ਸੱਤ ਹੈ ਸੱਤ ਹੈ ਸੱਤ ਹੈ, ਜੇ ਕੋ ਕਹਿੰਦਾ ਬਾਬਾ ਜੀ ਧਾਰਨਾ ਤੇ ਬਾਰਾਂ ਪੈ ਗਈਆਂ, ਤੇ ਗਰੀਬ ਨਵਾਜ ਫਿਰ ਕਹਿੰਦੇ ਤੇਰਾ ਤੇਰਾ, ਮੈਂ ਵੀ ਤੇਰਾ, ਮੋਦੀ ਖਾਨਾ ਵੀ ਤੇਰਾ, ਦੌਲਤ ਖਾਂ ਵੀ ਤੇਰਾ, ਤੇ ਜੇ ਕਿਸੇ ਨੇ ਕਿਹਾ ਬਾਬਾ ਤੇਰਾ ਤੇਰਾ ਕਹਿ ਕੇ ਤੋਲੀ ਗਏ ਤੇ ਉੱਜੜ ਜਾਓਗੇ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲੋਕੀ ਮੇਰਾ ਮੇਰਾ ਕਹਿ ਕੇ ਉੱਜੜਦੇ ਨੇ, ਲੋਕੀ ਮੈਂ ਕਹਿ ਕੇ ਖੁਆਰ ਹੋ ਰਹੇ ਨੇ, ਕਦੇ ਕੋਈ ਤੂੰ ਤੂੰ ਜਾਂ ਤੇਰਾ ਤੇਰਾ ਤੇ ਕਹਿ ਕੇ ਵੇਖੇ, ਵੀ ਵੇਖੋ ਕਿੰਨੀਆਂ ਬਰਕਤਾਂ ਆਉਂਦੀਆਂ ਨੇ। ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਕਹਿਣ ਲੱਗੇ ਤੇਰਾ 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 ਸਭ ਕੁਝ ਹੀ ਤੇਰਾ, ਭਾਵ ਤੂੰ ਹੀ ਹੋਣਾ, ਤੂੰ ਹੀ ਆਉਣ ਵਾਲੇ ਸਮੇਂ ਵਿੱਚ ਹੈ ਹੈ, ਤੂੰ ਹੈ ਤੂੰ ਹੋਵਨਹਾਰ, ਸਾਡੀ ਤੇ ਕੋਈ ਹੋਂਦ ਨਹੀਂ, ਹੇ ਪ੍ਰਭੂ ਤੁਸੀਂ ਹੀ ਸਦਾ ਰਹਿਣ ਵਾਲੇ ਹੋ।
ਅਗਮ ਅਗਾਦ ਊਚ ਅਪਾਰ,
ਗਮ ਦਾ ਅਰਥ ਹੁੰਦਾ ਜਿੱਥੇ ਬੰਦੇ ਦੀ ਪਹੁੰਚ ਹੋਵੇ, ਐੜਾ ਅੱਗੇ ਲੱਗ ਗਿਆ, ਅਗਮ ਜਿੱਥੇ ਸਾਡੀ ਗਮਤਾ ਨਹੀਂ ਹੈ, ਪਹੁੰਚ ਨਹੀਂ ਹੈ। ਅਗਾਧ ਦਾ ਅਰਥ ਹੈ ਜਿਹਦਾ ਥਾਂ ਨਾ ਪਾਇਆ ਜਾ ਸਕੇ, ਊਚ ਦਾ ਅਰਥ ਉੱਚੇ ਤੋਂ ਉੱਚਾ, ਇਸੇ ਤਰ੍ਹਾਂ ਅਪਾਰ ਜਿਹਦਾ ਪਾਰਲਾ ਪਾਸਾ ਅਸੀਂ ਨਹੀਂ ਪਾ ਸਕਦੇ, ਜੋ ਬੇਅੰਤ ਗੁਣਾਂ ਦਾ ਮਾਲਕ ਹੈ।
ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ,
ਇਹ ਪ੍ਰਭੂ ਜਿਹੜੇ ਵੀ ਤੈਨੂੰ ਸਿਮਰਦੇ ਨੇ ਨਾ, ਉਹਨਾਂ ਨੂੰ ਡਰ ਤੇ ਦੁੱਖ ਪਾਉਂਦੇ ਨਹੀਂ। ਉਹ ਫਿਰ ਆਖਦੇ ਨੇ ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਡੱਡਾ ਡਰ ਉਪਜੈ ਡਰ ਜਾਏ, ਰੱਬ ਦਾ ਡਰ ਮਨ ਵਿੱਚ ਵਸਾ ਲਈਏ ਤੇ ਸਾਰੇ ਡਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਤੇ ਉਵੇਂ ਸਾਰੀ ਦੁਨੀਆਂ ਦਾ ਡਰ ਆਪਾਂ ਲਈ ਫਿਰੀਏ ਮਨ ਵਿੱਚ, ਸੂਰਜ ਤੋਂ ਵੀ ਡਰੀ ਚੱਲੀਏ, ਭੂਤਾਂ ਪ੍ਰੇਤਾਂ ਤੋਂ ਵੀ ਡਰੀ ਚੱਲੀਏ, ਅਲਪ ਸ਼ਕਤੀਆਂ ਤੋਂ ਵੀ ਡਰੀ ਚੱਲੀਏ, ਤੇ ਸਾਹਿਬ ਕਹਿੰਦੇ ਡਰ ਕਦੇ ਖਤਮ ਨਹੀਂ ਹੋਣਾ। ਇੱਕ ਮਾਲਕ ਦਾ ਡਰ ਆਪਣੇ ਮਨ ਵਿੱਚ ਰੱਖੋ, ਸਾਰੇ ਡਰ ਖਤਮ ਹੋ ਜਾਣਗੇ, ਇਹ ਸਮਝ ਕੇ ਕਿ ਇਹ ਮਾਲਕ ਸੋ ਡਰੈ ਜੇ ਪਾਪ ਕਮਾਵਣ ਦਾ ਧਰਮੀ ਬਗਸੇਤ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ। ਹੇ ਮਾਲਕ ਜਦੋਂ ਤੇਰੇ ਨਾਲ ਜੁੜ ਗਏ ਤੇ ਫਿਰ ਇਹ ਡਰ ਸਾਡੀ ਜ਼ਿੰਦਗੀ ਵਿੱਚ ਕਿਉਂ ਰਵੇ, ਕਿਉਂਕਿ ਨਿਰਭਉ ਨੂੰ ਜਪਣ ਦਾ ਮਤਲਬ ਵੀ ਇਹ ਹੈ ਕਿ ਸਾਰੇ ਡਰ ਜ਼ਿੰਦਗੀ ਵਿੱਚੋਂ ਖਤਮ ਕਰ ਦੇਣੇ ਨੇ, ਫਿਰ ਦੁੱਖ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਪਾਉਂਦੇ ਨਹੀਂ। ਆਮ ਕਰਕੇ ਲੋਕ ਦੁੱਖਾਂ ਨੂੰ ਕਰੋਪੀ ਮੰਨਦੇ ਨੇ, ਪਰ ਜਿਹੜਾ ਰੱਬ ਨਾਲ ਜੁੜ ਜਾਵੇ ਉਹਦੇ ਹਿਰਦੇ ਵਿੱਚੋਂ ਆਵਾਜ਼ ਆਉਂਦੀ ਹੈ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ। ਅਸੀਂ ਰੱਬ ਨਾਲ ਨਹੀਂ ਨਾ ਜੁੜੇ, ਅਸੀਂ ਘਰ ਨੂੰ ਦਾਤ ਮੰਨਦੇ ਹਾਂ, ਗੱਡੀ ਨੂੰ ਦਾਤ ਮੰਨਦੇ ਹਾਂ, ਉਹਦੇ ਪਿੱਛੇ ਲਿਖਿਆ ਹੁੰਦਾ ਇਹ ਪੇ ਦਾਤ ਤੇਰੀ ਦਾ ਤਾਰ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਆਹ ਜਿਹੜਾ ਦੁੱਖ ਆਉਂਦਾ ਨਾ ਤੇਰੀ ਜ਼ਿੰਦਗੀ ਵਿੱਚ ਰੱਬ ਨਾਲ ਜੁੜ ਕੇ, ਇਹ ਤੈਨੂੰ ਪਾਉਂਦਾ ਨਹੀਂ, ਤੇ ਤੂੰ ਕਵੇਂਗਾ ਵੀ ਆਹ ਦੁੱਖ ਭੁੱਖ ਦੀ ਮਾਰ ਤੇਰੀ ਕਰੋਪੀ ਨਹੀਂ, ਇਹ ਵੀ ਤੇਰੀ ਦਾਤ ਹੈ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ। ਜਿਵੇਂ ਸਾਡੀ ਜ਼ਿੰਦਗੀ ਵਿੱਚ ਦੁੱਖ ਆਵੇ ਤੇ ਫਿਰ ਵੀ ਸਾਡੇ ਮਾਤਾ ਪਿਤਾ ਉਹੀ ਹੋ ਰਹਿੰਦੇ ਨੇ, ਇਵੇਂ ਜ਼ਿੰਦਗੀ ਵਿੱਚ ਦੁੱਖ ਆਵੇ ਫਿਰ ਵੀ ਸਾਡਾ ਰੱਬ ਉਹੀ ਹੋ ਰਹਿਣਾ ਚਾਹੀਦਾ, ਬਦਲਣਾ ਨਹੀਂ ਚਾਹੀਦਾ, ਜੇ ਸੁੱਖ ਦੇ ਤਾਂ ਤੁਜੈ ਅਰਾਧੀ ਦੁੱਖ ਵੀ ਤੁਜੈ ਧਿਆਈ। ਪ੍ਰਭੂ ਪਿਆਰੇ ਤੇ ਕਹਿੰਦੇ ਨੇ ਕਿ ਹੇ ਮਾਲਕ, ਸਾਡੀ ਜ਼ਿੰਦਗੀ ਵਿੱਚ ਕਦੇ ਐਸਾ ਦੁੱਖ ਨਾ ਆਵੇ ਵੀ ਅਸੀਂ ਤੇਰਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਜਾਈਏ। ਜਦੋਂ ਪੁਰਾਤਨ ਗੁਰਸਿੱਖ ਅਰਦਾਸ ਕਰਦੇ ਸਨ ਤੇ ਜਿਹੜੇ ਹਮਲਾਵਰ ਬਣ ਕੇ ਆਏ, ਉਹਨਾਂ ਨਾਲ ਜਿਹੜੇ ਪ੍ਰੈਸ ਰਿਪੋਰਟਰ ਹੁੰਦੇ ਸਨ ਜਾਂ ਹੋਰ ਰਿਪੋਰਟਰ ਸੂਏ, ਉਹ ਲੁਕ ਛਿਪ ਕੇ ਵੇਖਦੇ ਸਨ ਵੀ ਸਿੱਖਾਂ ਦਾ ਇੰਨਾ ਕਤਲੇ ਆਮ, ਇਹਨਾਂ ਨੂੰ ਪੀਸਣੇ ਪੀਸਣੇ ਪਏ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਾਉਣੇ ਪਏ, ਨੇਜਿਆਂ ਤੇ ਟਿਕਾਉਣੇ ਪਏ, ਖੰਨੀ ਖੰਨੀ ਤੇ ਗੁਜ਼ਾਰਾ ਕਰਨਾ ਪਿਆ। ਤੇ ਫਿਰ ਅਰਦਾਸ ਕਰਦੇ ਨੇ ਚਾਰ ਪੈਰ ਰਹਿਣ, ਸੁੱਖਾਂ ਦੀ ਬਤੀਤ ਹੋਈ ਹੈ, ਚਾਰ ਪੈਰ ਰਹਿਣ, ਦਿਨ ਆਇਆ ਸੁੱਖਾਂ ਦਾ ਬਤੀਤ ਹੋਏ, ਦਿਨੇ ਫਿਰ ਉਹੀ ਉਹ ਤਸ਼ੱਦਦ, ਤੇ ਫਿਰ ਅਰਦਾਸ ਕਰਨੀ ਕਿ ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋਇਆ, ਚਾਰ ਪੈਰ ਰਹਿਣ ਆਈ ਹੈ, ਸੁੱਖਾਂ ਦੀ ਬਤੀਤ ਕਰਾਉਣੀ। ਇੱਕ ਦਿਨ ਉਸ ਸੂਈਏ ਨੇ ਪੁੱਛ ਹੀ ਲਿਆ ਸਿੱਖੋ ਵੀ ਜੇ ਆਹ ਸਾਰਾ ਕੁਝ ਸੁੱਖ ਹੈ ਵੀ ਤੁਸੀਂ ਟੁਕੜੇ ਟੁਕੜੇ ਹੋ ਜਾਂਦੇ ਹੋ, ਖੰਨੀ ਖੰਨੀ ਤੇ ਗੁਜ਼ਾਰਾ ਕਰਦੇ ਹੋ, ਚੱਕੀਆਂ ਪੀਂਦੇ ਹੋ, ਤੁਹਾਡਿਆਂ ਬੱਚਿਆਂ ਦੇ ਟੋਟੇ ਕਰਕੇ ਤੁਹਾਡੇ ਗਲਾਂ ਵਿੱਚ ਹਾਰ ਪਾ ਦਿੱਤੇ ਜਾਂਦੇ ਨੇ, ਤੁਸੀਂ ਫਿਰ ਵੀ ਕਹਿੰਦੇ ਸੁੱਖ, ਵੀ ਜੇ ਇਹ ਸੁੱਖ ਹੈ ਤੇ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਕਿਹੜਾ ਹੋਵੇਗਾ? ਤੇ ਪੁਰਾਤਨ ਗੁਰਸਿੱਖ ਕਿਹਾ ਕਰਦੇ ਸਨ, ਸਾਡੀ ਜ਼ਿੰਦਗੀ ਵਿੱਚ ਦੁੱਖ ਉਸ ਦਿਨ ਆਉਂਦਾ ਜਿੱਦਣ ਅਸੀਂ ਰੱਬ ਤੋਂ ਤੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਹਾਂ, ਉਵੇਂ ਸਾਡੀ ਜ਼ਿੰਦਗੀ ਦੇ ਦੁੱਖ ਵੀ ਸਾਨੂੰ ਸੁੱਖ ਜਾਪਦੇ ਨੇ। ਇਸ ਕਰਕੇ ਸਾਹਿਬ ਕਹਿੰਦੇ ਉਹਨਾਂ ਨੂੰ ਭਉ ਤੇ ਦੁੱਖ ਪਾਉਂਦੇ ਨਹੀਂ ਹਨ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ।
ਇਹ ਨਾਨਕ ਗੁਰੂ ਦੀ ਕਿਰਪਾ ਦੇ ਸਦਕਾ ਹੀ ਜੀਵ ਪਰਮੇਸ਼ਰ ਦੇ ਗੁਣ ਗਾ ਸਕਦਾ, ਕਿਉਂਕਿ ਇਹ ਦਾਤ ਗੁਰੂ ਦੇ ਰਾਹੀਂ ਹੀ ਪਰਮੇਸ਼ਰ ਜੀਵ ਨੂੰ ਬਖਸ਼ਿਸ਼ ਕਰਦਾ ਹੈ। ਫਿਰ ਗੁਰੂ ਤਰੁੱਠਦਾ, ਹਰ ਨਾਮੋ ਮੰਤਰ ਦਰੜਾਏ ਦਾ ਕੱਟਿਆ ਹਉਮੈ ਰੋਗ। ਉਹ ਸਾਨੂੰ ਹਰੀ ਨਾਮ ਦਾ ਗੁਰ ਮੰਤਰ ਭਾਵ ਗੁਰਬਾਣੀ ਰੂਪੀ ਸਿੱਖਿਆ ਦ੍ਰਿੜ ਕਰਵਾ ਕੇ ਪਰਮੇਸ਼ਰ ਦੀ ਸਿਫਤ ਸਲਾਹ ਵਿੱਚ ਜੋੜਦਾ ਹੈ।
ਜੋ ਦਿਸਾ ਸੋ ਤੇਰਾ ਰੂਪ।
ਹੇ ਪ੍ਰਭੂ, ਸੰਸਾਰ ਵਿੱਚ ਜੋ ਕੁਝ ਵੀ ਦਿਸ ਰਿਹਾ ਇਹ ਤੁਹਾਡਾ ਹੀ ਰੂਪ ਹੈ। ਭਾਵੇਂ ਕੋਈ ਚਮੜੀ ਕਰਕੇ ਕਾਲਾ ਹੈ, ਚਮੜੀ ਕਰਕੇ ਕੋਈ ਗੋਰਾ ਹੈ, ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਆਪਣਾ ਹੈ, ਕੋਈ ਪਰਾਇਆ ਹੈ। ਸਾਹਿਬ ਕਹਿੰਦੇ ਏਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ, ਕਬੀਰ ਪੂੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਸਾਹਿਬ ਕਹਿੰਦੇ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਆਪਣਾ ਸਾਥੀ ਬਣਾਉਂਦੇ ਨੇ ਇੱਕ ਮੁਸਲਮਾਨ ਜਾਤੀ ਨਾਲ ਸੰਬੰਧਿਤ ਭਾਈ ਮਰਦਾਨਾ ਜੀ ਨੂੰ। ਭਾਈ ਲਾਲੋ ਜੀ ਦੇ ਘਰ ਜਾ ਕੇ ਉਹ ਨਵਾਜਦੇ ਨੇ, ਉਹਨਾਂ ਦੇ ਸਾਹਮਣੇ ਸੱਜਣ ਠੱਗ ਆਇਆ ਤੇ ਉਹਦਾ ਉਧਾਰ ਕਰਕੇ ਉਹਨੂੰ ਸੱਚ ਦਾ ਮਾਰਗ ਦ੍ਰਿੜ ਕਰਵਾ ਦਿੱਤਾ। ਭੂਮੀਆਂ ਚੋਰ ਆਇਆ, ਕੋਈ ਨਫ਼ਰਤ ਨਹੀਂ, ਨੂਰਸ਼ਾ ਜਾਦੂਗਰਨੀ ਆਈ ਤੇ ਉਹਨੂੰ ਇੱਕੋ ਗੱਲ ਕਹੀ, ਬੀਬਾ ਆਹ ਜਨਮ ਤਾਂ ਤੈਨੂੰ ਰੱਬ ਦੀ ਬੰਦਗੀ ਕਰਨ ਵਾਸਤੇ ਮਿਲਿਆ ਤੇ ਤੂੰ ਜਾਦੂ ਟੂਣਿਆਂ ਦੇ ਰਾਹ ਪੈ ਗਈ ਹੈ। ਤੈਨੂੰ ਪਤਾ ਜਿਹੜਾ ਬੰਦਾ ਜਾਦੂ ਟੂਣਿਆਂ ਦੇ ਰਾਹ ਪੈਂਦਾ ਉਹਦੀ ਤੇ ਕਦੇ ਗਤੀ ਨਹੀਂ ਹੁੰਦੀ, ਬਸ ਜਦੋਂ ਗਿਆਨ ਬਖਸ਼ਿਸ਼ ਕੀਤਾ ਤੇ ਨੂਰਸ਼ਾ ਜਾਦੂਗਰਨੀ ਜਾਦੂ ਟੂਣਿਆਂ ਵਾਲਾ ਰਾਹ ਛੱਡ ਕੇ ਸੱਚ ਦੇ ਮਾਰਗ ਤੇ ਤੁਰ ਪਈ ਵੀ ਅੱਜ ਤੋਂ ਬਾਅਦ ਦੁੱਖ ਆਉਣ ਸੁੱਖ ਆਉਣ ਘਰ ਵਿੱਚ ਕੁਝ ਵੀ ਵਾਪਰ ਜਾਏ, ਮੈਂ ਕੋਈ ਧਾਗਾ ਤਵੀਤ ਜਾਂ ਮੈਂ ਕਿਸੇ ਜਾਦੂ ਟੂਣੇ ਵਾਲੇ ਪਾਸੇ ਨਹੀਂ ਤੁਰਨਾ, ਕਿਉਂਕਿ ਸੱਚ ਦੇ ਮਾਰਗ ਤੇ ਚੱਲਿਆਂ ਹੀ ਅਸਲ ਵਿੱਚ ਜੀਵ ਦਾ ਉਧਾਰ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਸਾਰੇ ਪਾਸੇ ਸਮੁੱਚੀ ਲੁਕਾਈ ਵਿੱਚੋਂ ਇੱਕ ਪਰਮੇਸ਼ਰ ਹੀ ਨਜ਼ਰ ਆਉਂਦਾ ਸੀ, ਇਸੇ ਕਰਕੇ ਸਮੁੱਚੀ ਮਨੁੱਖਤਾ ਨੂੰ ਉਹਨਾਂ ਨੇ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ।
ਗੁਣ ਨਿਧਾਨ ਗੋਬਿੰਦ ਅਨੂਪ।
ਹੇ ਗੁਣਾਂ ਦੇ ਖਜ਼ਾਨੇ, ਹੇ ਧਰਤੀ ਦੇ ਮਾਲਕ ਆਸਰੇ ਪ੍ਰਭੂ, ਹੇ ਮੇਰੇ ਸੁੰਦਰ ਅਨੂਪਮ ਮਾਲਕ ਜੀਓ।
ਸਿਮਰ 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 ਜਨ ਸੋਏ।
ਹੇ ਮਨੁੱਖ, ਹੇ ਜੀਵ, ਤੂੰ ਵੀ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਉਸ ਪ੍ਰਭੂ ਨੂੰ ਸਿਮਰਿਆ ਕਰ। ਤਿੰਨ ਵਾਰ ਸਿਮਰ 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 ਅੱਜ ਵੀ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, ਵਾਹਿਗੁਰੂ 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 ਚੇਤਾਵੇ। ਇਹ ਤਿੰਨ ਵਾਰ ਦਾ ਮਤਲਬ ਹੈ ਵੀ ਅਸੀਂ ਜਿੱਥੇ ਰਸਨਾ ਤੋਂ ਵਾਹਿਗੁਰੂ ਕਹਿਣਾ ਉੱਥੇ ਸਾਡੇ ਮਨ ਵਿੱਚ ਵੀ ਵਾਹਿਗੁਰੂ ਹੋਵੇ। ਇਹ ਨਹੀਂ ਵੀ ਰਸਨਾ ਤੋਂ ਆਪਾਂ ਵਾਹਿਗੁਰੂ ਕਹੀਏ ਤੇ ਮੁੜ ਕੇ ਜਠੇਰੇ ਮੱਥਾ ਟੇਕਣ ਚਲੇ ਜਾਈਏ, ਨਹੀਂ, ਮਨ ਵਿੱਚ ਵੀ ਵਾਹਿਗੁਰੂ ਹੋਣਾ ਚਾਹੀਦਾ। ਤੇ ਫਿਰ ਕਰਮਾਂ ਕਰਕੇ ਵੀ ਜਦੋਂ ਕਿਰਤ ਕਰੀਏ ਉਹਦੇ ਵਿੱਚ ਵੀ ਵਾਹਿਗੁਰੂ ਵਸਿਆ ਹੋਵੇ, ਸੱਚੀ ਸੁੱਚੀ ਕਿਰਤ ਹੋਵੇ, ਅਸੀਂ ਇਹ ਕਹੀਏ ਵੀ ਸਾਨੂੰ ਉਹ ਪਰਮੇਸ਼ਰ ਵੇਖ ਰਿਹਾ, ਫਿਰ ਗੱਲ ਬਣਨੀ ਹੈ। ਜਦੋਂ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਰਸਨਾ ਕਰਕੇ ਤਾਂ ਸਾਰੇ ਵਾਹਿਗੁਰੂ ਕਰਦੇ ਨੇ, ਪਰ ਸਾਹਿਬ ਕਹਿੰਦੇ ਮਨ ਵਿੱਚ ਵੀ ਵਾਹਿਗੁਰੂ ਵਸਿਆ ਹੋਵੇ ਤੇ ਕਰਮਾਂ ਵਿੱਚ ਵੀ ਸਾਡੀ ਕਿਰਤ ਵੀ ਉਹੋ ਜਿਹੀ ਹੋਵੇ ਜਿਹਨੂੰ ਆਪਾਂ ਸੱਚੀ ਸੁੱਚੀ ਕਿਰਤ ਕਹਿੰਦੇ ਹਾਂ, ਨੇਕ ਕਮਾਈ, ਤੇ ਫਿਰ ਗੱਲ ਬਣੇਗੀ। ਹੇ ਜੀਵ, ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ।
ਨਾਨਕ ਕਰਮ ਪ੍ਰਾਪਤ ਹੋਏ,
ਹੇ ਨਾਨਕ ਉਹਦੀ ਬਖਸ਼ਿਸ਼ ਹੋਵੇ, ਉਹਦਾ ਨਦਰੇ ਕਰਮ ਹੋਵੇ, ਫਿਰ ਪ੍ਰਭੂ ਦੇ ਸਿਮਰਨ ਦੀ ਦਾਤ ਜੀਵ ਨੂੰ ਪ੍ਰਾਪਤ ਹੁੰਦੀ ਹੈ।
ਜਿਨ ਜਪਿਆ ਤਿਸ ਕੋ ਬਲਿਹਾਰ,
ਸਾਹਿਬ ਕਹਿੰਦੇ ਜਿਨ੍ਹਾਂ ਨੇ ਵੀ ਪਰਮੇਸ਼ਰ ਨੂੰ ਜਪਿਆ ਮੈਂ ਉਹਨਾਂ ਤੋਂ ਬਲਿਹਾਰ। ਅੱਜ ਵੀ ਵੇਖੋ ਸਾਡੀ ਅਰਦਾਸ ਜਿਹੜੀ ਹੈ ਨਾ, ਜਿੱਥੇ ਦਸਾਂ ਪਾਤਸ਼ਾਹੀਆਂ ਦਾ ਜ਼ਿਕਰ, ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਦੇ ਹਾਂ, ਪੰਜਾਂ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, 40 ਮੁਕਤਿਆਂ, ਜਿਨ੍ਹਾਂ ਸ਼ਹੀਦੀਆਂ ਦਿੱਤੀਆਂ ਉਹਨਾਂ ਦਾ ਜ਼ਿਕਰ, ਉੱਥੇ ਗਰੀਬ ਨਵਾਜ ਦੀ ਸਿੱਖਿਆ ਦੇ ਮੁਤਾਬਕ ਜਿਹੜੀ ਅਰਦਾਸ ਹੈ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਜਿਨ੍ਹਾਂ ਨਾਮ ਜਪਿਆ। ਵਾਹ ਵਾਹ, ਏਡੀ ਵਿਸ਼ਾਲਤਾ ਵੀ ਜਿੰਨੇ ਵੀ ਜਪਿਆ, ਭਾਵੇਂ ਉਹ ਕੋਈ ਆਪਣਾ ਸੀ ਤੇ ਭਾਵੇਂ ਕੋਈ ਪਰਾਇਆ ਸੀ, ਉਸ ਏਕ ਪੰਕਤੀ ਦੇ ਵਿੱਚ ਸਮੁੱਚੀ ਮਾਨਵਤਾ ਵਿੱਚੋਂ ਜਿਨ੍ਹਾਂ ਨੇ ਵੀ ਜਪਿਆ ਉਹ ਸਾਰੇ ਇੱਕ ਸੂਤਰ ਵਿੱਚ ਪਰੋਏ ਜਾਂਦੇ ਨੇ। ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਉਵੇਂ ਨਾਂ ਲੈਣ ਲੱਗਾਂਗੇ ਵੀ ਫਲਾਣੇ ਨੇ ਜਪਿਆ, ਫਲਾਣੇ ਨੇ ਜਪਿਆ, ਤੇ ਅਰਦਾਸ ਬੜੀ ਵੱਡੀ ਹੋ ਜਾਣੀ ਹੈ। ਪਰ ਵੇਖੋ ਕਿੱਡੀ ਸੂਝ ਬੂਝ ਦੇ ਨਾਲ ਜਿਨ੍ਹਾਂ ਨਾਮ ਜਪਿਆ, ਤੇ ਸਾਹਿਬ ਨੇ ਵੀ ਬਾਣੀ ਵਿੱਚ ਵੀ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ। ਸਾਹਿਬ ਕਹਿੰਦੇ ਜਿੰਨੇ ਵੀ ਪਰਮੇਸ਼ਰ ਨੂੰ ਜਪਿਆ ਮੈਂ ਉਹਨਾਂ ਤੋਂ ਬਲਹਾਰ ਜਾਵਾਂ, ਕਿਉਂਕਿ ਉਹਨਾਂ ਤੋਂ ਸਦਾ ਬਲਹਾਰੇ ਵਾਰ ਨੇ, ਕੁਰਬਾਨ ਜਾਣਾ ਚਾਹੀਦਾ ਜਿਹੜੇ ਮੇਰੇ ਪ੍ਰਭੂ ਨੂੰ ਜਪਦੇ ਹਨ।
ਤਿਸ ਕੈ ਸੰਗ ਤਰੈ ਸੰਸਾਰ,
ਉਹਨਾਂ ਦੀ ਸੰਗਤ ਵੇ ਜਾ ਕੇ ਜੀਵ ਭਵ ਸਾਗਰ ਤੋਂ ਪਾਰ ਹੋਣ ਦੀ ਜੁਗਤੀ ਸਿੱਖ ਲੈਂਦੇ ਨੇ। ਜਿਵੇਂ ਬਾਬਾ ਫਰੀਦ ਜੀ ਨੇ ਨੁਕਤਾ ਦਿੱਤਾ ਨਾ ਕਿ ਨੌਜਵਾਨ ਗੱਭਰੂ ਜਦੋਂ ਕਿਸੇ ਦਰਿਆ ਨੂੰ ਪਾਰ ਕਰਨ ਲਈ ਤੈਰਦੇ ਹੋਣ ਤੇ ਜਿਹੜਾ ਕਮਜ਼ੋਰ ਮਨ ਵਾਲਾ ਨਾ, ਉਹਨੂੰ ਵੀ ਦੂਜਿਆਂ ਨੂੰ ਤਰਦਿਆਂ ਵੇਖ ਵੇਖ ਕੇ ਅੰਦਰ ਚਾਅ ਪੈਦਾ ਹੋ ਜਾਂਦਾ ਤੇ ਉਹ ਵੀ ਤਰਨਾ ਸਿੱਖ ਲੈਂਦਾ। ਸ਼ੈਲ ਲੰਘਦੇ ਪਾਰ ਗੋਰੀ ਮਨ ਧੀਰਿਆ, ਸ਼ੈਲ ਕਹਿੰਦੇ ਨੇ ਗੱਭਰੂ ਨੌਜਵਾਨ ਜਦੋਂ ਉਹ ਤੈਰ ਕੇ ਪਾਰ ਕਰਦੇ ਨੇ ਤੇ ਜਿਹੜੇ ਕੰਢੇ ਤੇ ਡਰਾਕਲ ਖੜੇ ਹੁੰਦੇ ਨੇ ਨਾ ਕਮਜ਼ੋਰ ਮਨ ਵਾਲੇ, ਉਹਨਾਂ ਦੇ ਮਨ ਵਿੱਚ ਵੀ ਧੀਰਜ ਪੈਦਾ ਹੋ ਜਾਂਦਾ। ਸ਼ੈਲ ਲੰਘਦੇ ਪਾਰ ਗੋਰੀ ਮਨ ਧੀਰਿਆ, ਸਾਹਿਬ ਨੇ ਪਾਵਨ ਬਾਣੀ ਵਿੱਚ ਨੁਕਤਾ ਦਿੱਤਾ, ਕਹਿਣ ਲੱਗੇ ਜੇ ਤੂੰ ਤਾਰੂ ਪਾਣ ਤਾਹੂ ਪੁਸ਼ ਤੜਨ ਕੱਲ ਵਾਹੂ ਖਰੇ ਸੁਜਾਣ ਮੰਜਾ ਇੰਨੀ ਕਪਰੀ। ਜੇ ਤੂੰ ਕਿਸੇ ਪਾਣੀ ਨੂੰ ਤਰਨਾ ਚਾਹੁੰਦਾ ਤੇ ਉਹਨਾਂ ਨੂੰ ਪੁੱਛਣ ਵਿੱਚ ਕੋਈ ਹਰਜ ਨਹੀਂ ਹੈ ਜਿਹੜੇ ਇਸ ਪਾਣੀ ਨੂੰ ਤਰ ਗਏ ਨੇ, ਜਿਹੜੇ ਆਪ ਤਰਨ ਤਰੇਨ ਸਰਿਠਾ। ਇਹ ਨਾ ਹੋਵੇ ਵੀ ਜੋੜ ਬੰਦੇ ਆਪ ਤਰੇਨ ਖਿੰਨ ਕੇ, ਜਿਹੜੇ ਆਪ ਹੀ ਡੁੱਬੇ ਹੋਣ ਨਕਲੀ, ਉਹ ਦੂਜਿਆਂ ਨੂੰ ਵੀ ਡੋਬ ਜਾਂਦੇ ਨੇ। ਡੁੱਬੇਗੀ ਕਿਸ਼ਤੀ ਤੋਂ ਡੁੱਬੇਂਗੇ ਸਾਰੇ, ਨਾ ਤੁਮ ਬਚੋਗੇ ਨਾ ਸਾਥੀ ਤੁਮਾਰੇ। ਐਸਾ ਤਰਨ ਤਾਰਨ ਸਾਡਾ ਗੁਰੂ, ਐਸੇ ਬ੍ਰਹਮ ਗਿਆਨੀ ਗੁਰਸਿੱਖ ਜਿਨ੍ਹਾਂ ਦੀ ਸੰਗਤ ਕੇ ਆਪ ਤਰੇ ਤਰੇਨ ਸਰਿਠਾ, ਆਪ ਵੀ ਭਵ ਸਾਗਰ ਤੋਂ ਤਰ ਗਏ ਤੇ ਦੂਜਿਆਂ ਨੂੰ ਵੀ ਇਹ ਸਿੱਖਿਆ ਦਿੱਤੀ, ਭਾਈ ਗੁਰੂ ਰੂਪੀ ਜਹਾਜ਼ ਵੇ ਸਵਾਰ ਹੋ ਕੇ ਭਵ ਸਾਗਰ ਨੂੰ ਤਰੋ, ਉਹਨਾਂ ਦੀ ਸੰਗਤ ਵੇ ਜਾ ਕੇ। ਸਾਹਿਬ ਕਹਿੰਦੇ ਫਿਰ ਸੰਸਾਰ ਤਰਨਾ ਸਿੱਖ ਲੈਂਦਾ।
ਕਹੋ ਨਾਨਕ ਪ੍ਰਭ ਲੋਚਾ ਪੂਰਾ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬੜੀ ਨਿਮਰਤਾ ਦੇ ਨਾਲ ਪ੍ਰਭੂ ਅੱਗੇ ਜੋਦੜੀ ਕਰ ਰਹੇ ਨੇ, ਭਾਵ ਹੇ ਨਾਨਕ ਕੇ ਕਹੋ ਕਿ ਹੇ ਪ੍ਰਭੂ ਮੇਰੀ ਇਹ ਲੋਚਾ, ਮੇਰੀ ਇਹ ਇੱਛਾ ਪੂਰੀ ਕਰ। ਉਹ ਇੱਛਾ ਕਿਹੜੀ ਹੈ ਜਿਹੜੀ ਅੱਜ ਆਪਾਂ ਅਰਦਾਸ ਵਿੱਚ ਕਹਿੰਦੇ ਹਾਂ, ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਏ, ਤੇ ਜਿਨ੍ਹਾਂ ਦੇ ਕੋਲ ਜਾ ਕੇ ਤੂੰ ਮਨਫੀ ਹੋ ਜਾਵੇਂ, ਫਿਰ ਉਹ ਕਹਿਣ ਵੀ ਬਸ ਹੁਣ ਸਾਡਾ ਹੀ ਨਾਮ ਜਪੀ ਜਾਓ, ਉਹਨਾਂ ਦੀ ਸੰਗਤ ਵਿੱਚ ਨਹੀਂ ਜਾਣਾ। ਜਿਵੇਂ ਪੁਲ ਜ਼ਰੀਆ ਹੈ ਪਾਰ ਹੋਣ ਦਾ, ਤੇ ਜੇ ਕੋਈ ਪੁਲ ਨੂੰ ਹੀ ਪਕੜ ਕੇ ਬਹਿ ਜਾਵੇ ਵੀ ਪੁਲ ਹੀ ਸਾਡੀ ਮੰਜ਼ਿਲ ਹੈ, ਤੇ ਖਿਮਾ ਕਰਨਾ ਬੜਾ ਵੱਡਾ ਅਨਰਥ ਹੋਵੇਗਾ। ਵਿਚੋਲਾ ਤੇ ਸੀ ਸਾਡੀ ਧੀ ਨੂੰ ਵਰ ਲੱਭ ਕੇ ਉਹਦੇ ਲੜ ਲਾਉਣ ਵਾਲਾ, ਤੇ ਕੋਈ ਧੀ ਭੈਣ ਕਵੇ ਵੀ ਮੈਂ ਵਿਚੋਲੇ ਦਾ ਹੀ ਲੜ ਫੜ ਲਵਾਂ ਤੇ ਹਾਹਾਕਾਰ ਮੱਚ ਜਾਵੇਗੀ। ਅੱਜ ਬਿਲਕੁਲ ਇਹੀ ਹੋ ਰਿਹਾ ਕਿ ਜਿਨ੍ਹਾਂ ਨੇ ਰੱਬ ਨਾਲ ਜੋੜਨਾ ਸੀ ਉਹ ਲੋਕਾਂ ਨੂੰ ਆਪਣਾ ਹੀ ਲੜ ਪਕੜਾ ਕੇ ਆਪਣੇ ਮਗਰ ਤੋਰ ਰਹੇ ਨੇ। ਉਹਨਾਂ ਕੋਲ ਨਹੀਂ ਜਾਣਾ, ਉਹਨਾਂ ਕੋਲ ਜਾਣਾ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਸਾਡੜੇ ਸੇਈ। ਸਾਹਿਬ ਕਹਿੰਦੇ ਨੇ ਕਹੋ ਨਾਨਕ ਪ੍ਰਭ ਲੋਚਾ ਪੂਰ, ਮਾਲਕ ਜੀ ਮੇਰੀ ਇਹ ਲੋਚਾ ਪੂਰੀ ਕਰ।
ਸੰਤ ਜਨਾ ਕੀ ਬਾਛੋ ਦੂਰ,
ਜਿਹੜੇ ਤੇਰੇ ਸੰਤ ਜਨ ਨੇ ਗੁਰਮੁਖ ਪਿਆਰੇ ਗੁਰਸਿੱਖ ਜਿਹੜੇ ਤੇਰੇ ਨਾਲ ਜੁੜੇ ਨੇ, ਜਿਹੜੇ ਕੋਈ ਪਖੰਡ ਨਹੀਂ ਕਰਦੇ, ਹੇ ਮਾਲਕ ਮੈਨੂੰ ਉਹਨਾਂ ਦੀ ਚਰਨ ਧੂੜੀ ਬਖਸ਼ਿਸ਼ ਕਰ, ਭਾਵ ਮੈਂ ਉਹਨਾਂ ਦੀ ਸੰਗਤ ਵਿੱਚ ਰਵਾਂ, ਕਿਉਂਕਿ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ। ਮੈਂ ਉਹਨਾਂ ਦੀ ਸੰਗਤ ਵਿੱਚ ਜਿਨ੍ਹਾਂ ਨੂੰ ਤੂੰ ਕਦੇ ਵਿਸਰਦਾ ਨਹੀਂ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਅਤੇ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪੁਰਬ ਇਸ ਸੰਬੰਧ ਦੇ ਵਿੱਚ ਗੁਰਮਤ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਗੁਰ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।